ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਗਤ ਜਗ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ ਆਪ ਜੀ ਮੇਰੇ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਹਰ ਪਾਸੇ ਤੋਂ ਹਰ ਤਰੀਕੇ ਨਾਲ ਉਹ ਜਿਹੀਆਂ ਹਰਕਤਾਂ ਆਰੰਭ ਕੀਤੀਆਂ ਹੋਈਆਂ ਹਨ ਉਹਨਾਂ ਨੂੰ ਸ਼ਿਕਸਤ ਦੇਣ ਵਾਸਤੇ ਸਮੁੱਚੇ ਪੰਥ ਨੇ ਇੱਕ ਥਾਂ ਇਕੱਤਰ ਹੋ ਕੇ ਨਰ ਜੀਵੜਿਆਂ ਦੀ ਭਰਤੀ ਪ੍ਰਾਰੰਭ ਕੀਤੀ। ਉਸ ਭਰਤੀ ਦੇ ਵਿੱਚ ਹੁਣੇ ਹੁਣੇ ਦਾਸ ਆਉਂਦਾ ਸੁਣ ਰਿਹਾ ਸੀ ਕਿ 70,000 ਦੇ ਲਗਭਗ ਕਰੀਬ ਇੰਨੀ ਗਿਣਤੀ ਹੋ ਚੁੱਕੀ ਹੈ ਅਤੇ ਅੱਜ ਜੋ ਗਿਣਤੀ ਦੱਸੀ ਜਾਵੇਗੀ ਸਤਿਗੁਰੂ ਦੀ ਬਖਸ਼ਿਸ਼ ਨਾਲ ਉਮੀਦ ਹੈ ਕਿ ਉਹ ਲੱਖ ਪੂਰਾ ਹੋ ਜਾਵੇਗਾ। ਇਹ ਲੱਖ ਦੀ ਭਰਤੀ ਕਿਸ ਵਾਸਤੇ ਆਪਾਂ ਕੀਤੀ ਹੈ ਕਿ ਇਹ ਲੱਖ ਦੀ ਭਰਤੀ ਕਰਕੇ ਕੁਝ ਟਿਕਟਾਂ ਮੰਨਣੀਆਂ ਹਨ ਜਾਂ ਕਿਸੇ ਥਾਂ ਦੇ ਉੱਪਰ ਕੋਈ ਕਿਸੇ ਨੂੰ ਸੌਦਾ ਖਰੀਦਣ ਵਾਸਤੇ ਉਪਦੇਸ਼ ਦੇਣਾ, ਇਸ ਵਾਸਤੇ ਨਹੀਂ। ਆਪਾਂ ਅੱਜ ਜਿਤਨੇ ਵੀ ਗੁਰਸਿੱਖ ਮਾਈ ਭਾਈ ਇੱਥੇ ਇਕੱਤਰ ਹੋਏ ਹਾਂ ਸਾਰਿਆਂ ਨੇ ਇਹ ਪ੍ਰਣ ਕਰਨਾ ਕਿ ਅਸੀਂ ਗੁਲਾਮ ਰਹਿ ਕੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਹਨ ਕਿ ਜਾਂ ਗੁਲਾਮੀ ਗਲੋਂ ਲਾ ਕੇ ਸੁਤੰਤਰ ਹੋ ਕੇ ਜਾਣਾ ਹੈ। ਇਸ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਕਈ ਗੁਰਮੁਖ ਅਖਬਾਰਾਂ ਵਾਲੇ ਮਿਲਦੇ ਹੈ, ਅੱਜ ਵੀ ਇੱਕ ਪ੍ਰੇਮੀ ਮਿਲਿਆ ਸੀ ਹੁਣੇ ਹੁਣੇ, ਕਹਿਣ ਲੱਗਾ ਸੰਤ ਜੀ ਜਿਹੜੀ ਆ ਲੱਖ ਦੀ ਭਰਤੀ ਅੱਜ ਹੋ ਗਈ ਹੈ ਇਹਨੂੰ ਅੱਗੇ ਪ੍ਰੋਗਰਾਮ ਤੁਹਾਡਾ ਕੀ ਹੈ? ਮੈਨੂੰ ਭਾਈ ਉਹ ਡਿਕਟੇਟਰ ਸਾਹਿਬ ਜੀ ਦੱਸਣਗੇ ਥਾਣਾ ਥਾਣਾ ਅਤੇ ਆਪੋ ਆਪਣੀ ਮਰਜ਼ੀ ਨਾਲ ਬਿਆਨ ਦੇਣੇ, ਇਹ ਸਾਰਿਆਂ ਨੂੰ ਸੋਭਦੇ ਨਹੀਂ। ਕਹਿਣ ਲੱਗਾ ਤੁਹਾਡੇ ਦਿਮਾਗ ਵਿੱਚ ਕੀ ਹੈ? ਮੈਂ ਜੋ ਕਨਗੀ ਧਰ ਜੀ ਨੇ ਪਾਇਆ ਉਹੀ ਹੈ, ਚੁੱਪ ਕਰਕੇ ਮੁੜ ਗਿਆ, ਕਹਿੰਦਾ ਕੋਈ ਦਿੰਦਾ ਨਹੀਂ। ਇਹ ਕੀ ਕਾਰਨ ਹੈ ਉਹਨਾਂ ਲੋਕਾਂ ਦੇ ਪੁੱਛਣ ਦਾ? ਇੱਕੋ ਇੱਕ ਕਾਰਨ ਹੈ ਕਿ ਕਿਹੜਾ ਤਰੀਕਾ ਅਪਣਾਇਆ ਜਾਵੇ ਜਿਸ ਤਰੀਕੇ ਦੇ ਨਾਲ ਪੰਥ ਕੇਵਤਾ ਨੂੰ ਖੇਰੂ ਖੇਰੂ ਕਰਕੇ ਆਪਣੀ ਕੁਰਸੀ ਕਰਨ ਦਿੱਤੀ ਜਾ ਸਕੇ। ਇਸ ਚੀਜ਼ ਤੋਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਸਾਵਧਾਨਤਾ ਨਾਲ ਰਹਿਣ ਦੀ ਲੋੜ ਹੈ। ਜੋ ਥਾਵਾਂ ਥਾਵਾਂ ਤੇ ਪੁਲਿਸ ਨੇ ਅਤਿਆਚਾਰ ਕੀਤੇ ਆ, ਕਈ ਵੀਰ ਪਿੰਡਾਂ ਵਿੱਚੋਂ ਨਵੇਂ ਆਉਂਦੇ ਆ, ਪੁੱਛਦੇ ਸੰਤ ਜੀ ਸਾਨੂੰ ਤਾਂ ਗੁਲਾਮੀ ਦਾ ਪਤਾ ਨਹੀਂ। ਇਹਦੇ ਸੰਬੰਧ ਵਿੱਚ ਮੈਂ ਕੁਝ ਬੇਨਤੀਆਂ ਕਰਨੀਆਂ ਹਨ ਕਿ ਆਪਾਂ ਗੁਲਾਮ ਕਿਵੇਂ ਹਾਂ? ਰਾਮ ਜੇਠਮਲਾਨੀ ਸੁਪਰੀਮ ਕੋਰਟ ਦਾ ਬੜਾ ਭਾਰੀ ਵੱਡਾ ਵਕੀਲ ਹੈ, ਸੁਬਰਾਮਨੀਅਮ ਦੀ ਇੱਕ ਪਾਰਟੀ ਦਾ ਚੰਗਾ ਨੁਮਾਇੰਦਾ ਹੈ, ਉਹਨਾਂ ਨਾਲ ਵੀ ਵਿਚਾਰ ਹੋਈ ਸੀ। ਉਹਨਾਂ ਵੀ ਇਹੀ ਪ੍ਰਸ਼ਨ ਕੀਤੇ ਸਨ ਕਿ ਤੁਸੀਂ ਗੁਲਾਮ ਕਿਵੇਂ ਹੋ, ਸਿੱਖ ਵੱਖਰੀ ਕੌਮ ਕਿਵੇਂ ਹੈ? ਉਹਦੇ ਕੁਝ ਕੁ ਪ੍ਰਸ਼ਨ ਉੱਤਰ ਮੈਂ ਤੁਹਾਡਿਆਂ ਚਰਨਾਂ ਵਿੱਚ ਜ਼ਰੂਰੀ ਦੱਸਣੇ ਸਮਝਦਾ, ਕਿਉਂਕਿ ਅਖਬਾਰਾਂ ਵਿੱਚ ਹੂ ਬਹੂ ਖਬਰਾਂ ਬਹੁਤੀਆਂ ਨਹੀਂ ਆਉਂਦੀਆਂ। ਜੇ ਆਉਂਦੀ ਆ ਤਾਂ ਕੋਈ ਇੱਕ ਜਾਂ ਦੋ ਅਖਬਾਰ ਦਿੰਦੇ ਆ, ਬਾਕੀ ਚੁੱਪ ਵੱਟ ਲੈਂਦੇ ਹਨ। ਖਾਲਸਾ ਜੀ ਪੰਡਤਾਂ ਦੇ ਘਰੇ ਜੰਮੀ ਬੀਬੀ ਜਨਤਾ ਦੀਆਂ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਬੀਬੀ ਇੰਦਰਾ ਗਾਂਧੀ 1977 ਵਿੱਚ ਉਹਦੇ ਕੀਤੇ ਕਰਮ ਅਨੁਸਾਰ ਸੁਪਰੀਮ ਕੋਰਟ ਦਾ ਜੱਜ ਉਸ ਨੂੰ ਕੁਝ ਦਿਨਾਂ ਦੀ ਸਜ਼ਾ ਦੇ ਦਿੰਦਾ ਹੈ, ਉਸ ਨੂੰ ਭੁਗਤਣ ਵਾਸਤੇ ਤਿਹਾੜ ਜੇਲ੍ਹ ਵਿੱਚ ਚਲੀ ਗਈ। ਕੋਈ ਚਪੇੜ ਨਹੀਂ ਮਾਰੀ ਕਿਸੇ ਨੇ, ਕੋਈ ਜ਼ਖਮ ਨਹੀਂ ਹੋਇਆ, ਕਿਸੇ ਨੇ ਕੋਈ ਜਾਲੀ ਦਾ ਅੱਖਰ ਨਹੀਂ ਵਰਤਿਆ। ਜੱਜ ਨੇ ਸਜ਼ਾ ਦਿੱਤੀ ਹੈ, ਪਰ ਉਸ ਦੇ ਸਹਿਯੋਗੀ ਪਾਂਡੇ ਹੋਣਾ ਨੇ ਜਹਾਜ਼ ਅਗਵਾ ਕਰ ਲਿਆ ਕਿ ਸਾਡੀ ਬੀਬੀ ਨੂੰ ਕੈਦ ਕਿਉਂ ਹੋ ਗਈ। ਉਹ ਅਗਵਾ ਕਰਨ ਤੋਂ ਸਜ਼ਾ ਕੀ ਮਿਲੀ? ਇੱਕ ਨੂੰ ਯੂਪੀ ਵਿੱਚ, ਇੱਕ ਨੂੰ ਬਿਹਾਰ ਵਿੱਚ ਅਸੈਂਬਲੀ ਦੀ ਟਿਕਟ ਦਿੱਤੀ ਗਈ MLA ਬਣਨ ਵਾਸਤੇ। ਦੂਜੇ ਪਾਸੇ 14 ਸਤੰਬਰ ਨੂੰ ਚੰਡੋ ਕਲਾਂ ਵਿਖੇ ਜਥੇ ਦੀਆਂ ਦੋ ਬੱਸਾਂ, ਉਸ ਵਿੱਚ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ, ਉੱਪਰ ਤੇਲ ਪਾ ਕੇ ਹਕੂਮਤ ਦੇ ਕਰਮਚਾਰੀਆਂ ਦੀਆਂ ਭੱਟੀ ਵਰਗੀਆਂ ਨੇ, ਦੋ ਚਾਰ ਇਹਨਾਂ ਨਾਲ ਹੋਰ ਵੀ ਸੇ ਹੋ ਜੇ, ਕੋਠੀਆਂ ਨੂੰ ਅੱਗ ਲਾ ਦਿੱਤੀ। ਉਸ ਤੋਂ ਪਿੱਛੋਂ ਦਾਸ ਨੇ 20 ਸਤੰਬਰ ਨੂੰ ਮਹਿਤੇ ਵਿਖੇ ਸੰਗਤ ਦੇ ਕੱਠ ਵਿਚ ਗੁਰੂ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਗ੍ਰਿਫ਼ਤਾਰੀ ਦਿੱਤੀ। ਸਾਰਾ 500 ਉੱਥੇ ਇਕੱਠਾ ਹੋਇਆ ਸੀ, ਸੰਪਰਦਾਵਾਂ ਜਥੇਬੰਦੀਆਂ ਵੀ। ਸ਼ਾਂਤੀਪੂਰਵਕ ਗ੍ਰਿਫ਼ਤਾਰੀ ਦੇਣ ਦੇ ਬਾਵਜੂਦ ਖਾਲਸਾ ਜੀ 1.5 ਦਰਜਨ ਸਿੰਘ ਆਪਗਾਂ ਵਾਲੇ ਆਪਣੇ ਭਰਾ ਮੌਤ ਦੇ ਘਾਟ ਉਤਾਰ ਦਿੱਤੇ। ਉਸ ਦੀ ਕਿਤੇ ਵੀ ਜਦੋਂ ਸੁਣਵਾਈ ਹੁੰਦੀ, ਕੌਮ ਦੇ ਨੌਜਵਾਨਾਂ ਨੂੰ ਨਾ ਵੇਖੀ, ਆਪਣਾ ਹੀਲਾ ਵਰਤਣ ਵਾਸਤੇ ਸਾਰੀ ਜਨਤਾ ਦਾ, ਗੌਰਮੈਂਟ ਦਾ ਧਿਆਨ ਇਸ ਪਾਪ ਵਾਲੇ ਪਾਸੇ ਖਿੱਚਣ ਵਾਸਤੇ ਕਿ ਤੁਸੀਂ ਕੀ ਕਰ ਰਹੇ ਹੋ, ਜਹਾਜ਼ ਅਗਵਾ ਕੀਤਾ ਗਿਆ। ਤਾਂ ਉਹਨਾਂ 5 ਸਿੰਘਾਂ ਨੂੰ, ਭਾਈ ਗਜਿੰਦਰ ਸਿੰਘ ਹੁਣ ਜਿਹੜੇ ਪਾਕਿਸਤਾਨ ਵਿਚ ਬੈਠੇ ਹੈ, ਦੇਸ਼ ਨਿਕਾਲਾ ਦਿੱਤਾ ਗਿਆ ਤੇ ਨਾਲ ਇਹ ਕਿਹਾ ਗਿਆ ਕਿ ਇਹ ਸਾਡੇ ਦੋਸ਼ੀ ਹਨ, ਮੁਜਰਮ ਹਨ, ਇਹਨਾਂ ਨੂੰ ਸਾਡੇ ਪੇਸ਼ ਕੀਤਾ ਜਾਵੇ, ਅਸੀਂ ਇਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਹੈ। ਪੰਡਤਾਂ ਦੀ ਬੀਬੀ ਵਾਸਤੇ ਜਹਾਜ਼ ਅਗਵਾ ਹੋ ਜਾਵੇ ਤਾਂ ਕੁਰਸੀ, ਸਿੱਖਾਂ ਦੇ ਇਸ਼ਟ ਵਾਸਤੇ ਜਹਾਜ਼ ਅਗਵਾ ਹੋ ਜਾਵੇ ਤਾਂ ਦੇਸ਼ ਨਿਕਾਲੋ, ਇੱਕ ਲੜਕੀ ਵਾਸਤੇ ਜਹਾਜ਼ ਅਗਵਾ ਹੋ ਜਾਵੇ ਤਾਂ ਅਸੈਂਬਲੀ ਵਿਚ ਰਹਿਸ਼ੀ ਕਮਰਾ, ਸਿੱਖਾਂ ਦੇ ਇਸ਼ਟ ਵਾਸਤੇ 4 ਅਗਸਤ ਨੂੰ ਗੁਰਬਖਸ਼ ਸਿੰਘ ਜਹਾਜ਼ ਅਗਵਾ ਕਰ ਲਵੇ ਤਾਂ ਲੱਤ ਚ ਟੀਕਾ ਲਾ ਕੇ ਲੱਤ ਗਾਲੀ ਜਾਂਦੀ ਹੈ, ਇਸ ਵੇਲੇ ਪੈਰ ਪੁੱਛਦਾ, ਅੱਜ ਉਹਦੀ ਤਰੀਕ ਵੀ ਇੱਥੇ। ਪੰਡਤਾਂ ਦੀ ਬੀਬੀ ਵਾਸਤੇ ਜਹਾਜ਼ ਅਗਵਾ ਹੋ ਜਾਵੇ ਤਾਂ ਦੇਸ਼ ਭਗਤੀ, ਪਰ ਜੇ ਸਿੱਖ ਆਪਣੇ ਇਸ਼ਟ ਵਾਸਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਵੇ ਤਾਂ 20 ਅਗਸਤ ਨੂੰ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਰਾਜਾ ਸੰਸਦੀ ਅੱਡੇ ਤੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ। ਇਹ ਗੁਲਾਮੀ ਦੀ ਪ੍ਰਤੱਖ ਨਿਸ਼ਾਨੀ ਹੈ। ਨਾ ਤਾਂ ਪਾਂਡੇ ਹੋਣਾ ਨੇ ਜਹਾਜ਼ ਦਾ ਕੁਝ ਵਿਗਾੜਿਆ ਸੀ, ਨਾ ਕਿਸੇ ਅਖਬਾਰੀ ਨੂੰ ਦੁੱਖ ਦਿੱਤਾ, ਤੇ ਨਾ ਹੀ ਇਹਨਾਂ ਤਿੰਨਾਂ ਸਿੱਖ ਆਪਣੇ 3 ਟਾਈਮ ਤੇ ਜਹਾਜ਼ ਅਗਵਾ ਕਰਨ ਵਾਲੇ ਸਿੱਖਾਂ ਵਿਚੋਂ ਕਿਸੇ ਨੇ ਅਖਬਾਰੀ ਤੇ ਵਾਰ ਕੀਤਾ ਤੇ ਨਾ ਜਹਾਜ਼ ਦਾ ਕੋਈ ਨੁਕਸਾਨ ਕੀਤਾ। ਪਰ ਵਿਧਾਨ ਕੀ ਹੈ? ਪੱਗ ਵਾਲੇ ਵਾਸਤੇ ਗੋਲੀ, ਪੱਗ ਵਾਲੇ ਵਾਸਤੇ ਜ਼ਹਿਰੀਲਾ ਟੀਕਾ, ਪੱਗ ਵਾਲੇ ਵਾਸਤੇ ਦੇਸ਼ ਨਿਕਾਲਾ। ਪਰ ਜੇ ਹਰੇ ਕ੍ਰਿਸ਼ਨ ਹਰੇ ਰਾਮ ਰਾਮ ਕਰ ਲਵੇ ਤੇ ਉਹਦੇ ਵਾਸਤੇ ਕੁਰਸੀ, ਇਹ ਗੁਲਾਮੀ ਦੀ ਨਿਸ਼ਾਨੀ ਹੈ ਖਾਲਸਾ ਜੀ। ਆਹ ਥੋੜੇ ਦਿਨ ਹੋਏ ਆ ਸੰਤ ਜੀ ਸਟੇਜ ਤੇ ਬੋਲੇ ਤੇ ਉਹ ਸਿੰਘ ਉੱਥੇ ਗਿਆ ਸੀ, ਮੈਂ ਉਹਨੂੰ ਝੱਲਾ ਜਾ ਨਹੀਂ ਸੀ ਸਕਿਆ। ਲਹਿਰ ਸਿੰਘ ਨਾਵਾਂ ਸਿੰਘ ਦਾ ਲਹਿਰ ਸਿੰਘ ਜੱਟਾਂ ਵਾਲੀ ਉਰਫ ਰਾਮਨਗਰ ਪਿੰਡ ਦਾ ਨਾਂ ਹੈ, ਜ਼ਿਲ੍ਹਾ ਫਿਰੋਜ਼ਪੁਰ ਵਿਚ ਫਾਜ਼ਿਲਕਾ ਤਹਿਸੀਲ ਵਿਚ, ਉਥੋਂ ਦੇ ਬਿੱਛੂ ਰਾਮ, ਨਾਂ ਹੀ ਨਵਾਂ ਹੀ ਸੁਣਿਆ ਹੈ, ਤੁਸੀਂ ਵੀ ਨਵੇਂ ਸੁਣਿਆ ਹੋਵੇਗਾ। ਇਹ ਬਿੱਛੂ ਰਾਮ ਥਾਣੇਦਾਰ ਨੇ ਉਹ ਅੰਮ੍ਰਿਤਧਾਰੀ ਸਿੰਘ ਨੂੰ ਪਕੜਿਆ, ਉਹਨੇ ਕਿਹੜਾ ਪਾਪ ਕੀਤਾ ਸੀ? ਜਿਹੜਾ ਆਪਾਂ ਸਾਰਿਆਂ ਨੇ ਕੀਤਾ, ਲੰਗੋਵਾਲ ਨੇ ਕੀਤਾ, ਜਰਨੈਲ ਸਿੰਘ ਨੇ ਕੀਤਾ, ਆ ਸਟੇਟ ਸੈਕਟਰੀਆਂ ਨੇ ਵੀ ਕੀਤਾ। ਉਹ ਪਾਪ ਕੀ ਸੀ? ਰਾਹ ਰੁੱਖ ਮੋਰਚਾ। ਉਸ ਪਾਪ ਦਾ ਉਹ ਵੀ ਭਾਗੀ ਬਣਿਆ, ਉਹਨੇ ਹਿੱਸਾ ਪਾਇਆ। 5 ਆਪਣੀਆਂ ਬੱਚੀਆਂ ਤੇ ਘਰਵਾਲੀ ਤੇ ਆਪਣੇ ਸਮੇਤ 7 ਜੀਆਂ ਦੇ ਖਾਲਸਾ ਜੀ ਨੇ ਰਾਹ ਰੋਕਿਆ। 2.5 ਘੰਟੇ ਇਕੱਲੇ ਨੇ, ਕੋਈ ਬੰਦਾ ਨਾਲ ਨਹੀਂ। ਉਹਨੂੰ ਪਕੜ ਕੇ ਲੈ ਗਏ ਥਾਣੇ ਵਿਚ। ਉਹਨੂੰ ਪੁੱਛਿਆ ਗਿਆ ਵੀ ਤੂੰ ਅੰਮ੍ਰਿਤ ਕਿੱਥੋਂ ਛਕਿਆ? ਮੈਂ ਅੱਗੇ ਵੀ ਕਿਸੇ ਨਾਲ ਬੇਨਤੀ ਕੀਤੀ ਆ ਵੀ ਜਦੋਂ ਕੋਈ ਪੁੱਛਦਾ ਬੰਦਿਆਂ ਦੇ ਨਾਂ ਨਾ ਲਿਆ ਕਰੋ, ਕਹਿਦਾ ਕਰੋ 5 ਪਿਆਰਾਂ ਤੋਂ ਛਕਿਆ। ਪਰ ਕਈਆਂ ਨੂੰ ਸੁਭਾਅ ਪਿਆ, ਮੈਂ ਜੀ ਅਕਾਲੀਆਂ ਤੋਂ ਛਕਿਆ, ਮੈਂ ਜੀ ਭਿੰਡਰਾਂ ਵਾਲਿਆਂ ਤੋਂ, ਪਤਾ ਨਹੀਂ ਮੈਨੂੰ ਵੱਖਰੇ ਵੱਖਰੇ ਕਿਉਂ ਸਮਝਣ ਲੱਗ ਗਏ ਹੈ। ਕੋਈ ਕਹਿੰਦਾ ਮੈਂ ਕਲੇਰਾਂ ਵਾਲਿਆਂ ਤੋਂ ਛਕਿਆ, ਕੋਈ ਕਿਸੇ ਤੋਂ। 5 ਪਿਆਰਿਆਂ ਤੋਂ ਅੰਮ੍ਰਿਤ ਛਕਦਾ, ਕੋਈ ਕਿਸੇ ਮਨੁੱਖ ਤੋਂ ਅੰਮ੍ਰਿਤ ਨਹੀਂ ਛਕਦਾ। ਜੇ ਕਿਸੇ ਮਨੁੱਖ ਤੋਂ ਛਕਦਾ ਉਹ ਅੰਮ੍ਰਿਤ ਨਹੀਂ। ਖਾਲਸਾ ਜੀ ਜਦੋਂ ਉਹਨੇ ਨਾਂ ਲਿਆ ਜਥੇ ਦਾ, ਉਹਦੀ ਫੜ ਕੇ ਦਾੜੀ ਮੁੰਨ ਦਿੱਤੀ, ਅੰਮ੍ਰਿਤਧਾਰੀ ਸਿੰਘ ਦੀ ਦਾੜੀ ਮੁੰਨ ਕੇ ਇੱਥੇ ਅੰਮ੍ਰਿਤਸਰ ਭੇਜ ਦਿੱਤਾ, ਤੇ ਨਾਲ ਇਹ ਕਹਿ ਕੇ ਭੇਜਿਆ ਕਿ ਜਾ ਕੇ ਭਿੰਡਰਾਂ ਵਾਲੇ ਨੂੰ ਕਹਿ ਦੇ ਜਿਹੜਾ ਜ਼ੋਰ ਲੱਗਦਾ ਲਾ ਲਾ ਮੁੰਨੀ ਹੈ। ਉਹਨੇ ਮੈਨੂੰ ਦੱਸ ਦਿੱਤਾ, ਗੱਲ ਸਟੇਜ 'ਤੇ ਚਲੀ ਗਈ। ਜੇ ਸਟੇਜ ਉੱਪਰੋਂ ਕਿਸੇ ਦਾ ਨਾਮ ਲੈ ਕੇ ਮੈਂ ਬੋਲ ਦੇਵਾਂ, ਮੁੜ ਕੇ ਕਹਿੰਦੇ ਜੀ ਭਿੰਡਰਾਂ ਵਾਲੇ ਨੇ ਨਾਂ ਲੈ ਦਿੱਤਾ, ਫਲਾਣੇ ਫਲਾਣੇ ਦੇ ਲਿਸਟ ਵਿੱਚ ਆ ਗਏ। ਕੋਈ ਚਰਚਾ ਬੜੀ ਚੱਲਦੀ ਹੈ, ਇਹ ਗੁਲਾਮੀ ਦੀ ਨਿਸ਼ਾਨੀ ਹੈ ਕਿ ਸਿੱਖ ਰਾਹ ਨਹੀਂ ਰੋਕ ਸਕਦਾ ਸ਼ਾਂਤਮਈ ਢੰਗ ਨਾਲ ਵੀ ਬਾਣੀ ਪੜ੍ਹਦਾ ਹੋਇਆ। ਹਿੰਦੂ ਸਿੱਖ ਏਕਤਾ ਦਾ ਨਾਅਰਾ ਕੁੱਲ ਸਿੱਖ ਲਾਉਂਦਾ, ਲੀਡਰ ਵੀ ਲਾਉਂਦੇ ਆ, ਆਪਾਂ ਵੀ ਸਾਰੇ ਲਾਈ ਜਾਂਦੇ ਹਾਂ। ਇੱਥੇ ਸੰਮੇਲਨ ਹੋਇਆ ਹਿੰਦੂ ਭਾਈਆਂ ਦਾ, ਉਹਨਾਂ ਨੇ ਚਿਨਾਰੇ ਲੱਗੇ ਕਿ ਹਿੰਦੂ ਹਿੰਦੂ ਭਾਈ ਭਾਈ, ਸਿੱਖ ਦਾ ਕੋਈ ਨਾਮ ਨਹੀਂ। ਪਿੱਛੇ ਜੇ ਕੁਝ ਸਮਾਂ ਹੋਇਆ ਇੱਥੇ ਨਾਅਰੇ ਲੱਗੇ ਸੀ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਦੁੱਕੀ ਤਿੱਕੀ ਖਹਿ ਨਹੀਂ ਦੇਣੀ, ਸਿਰ ਤੇ ਪਗੜੀ ਰਹਿ ਨਹੀਂ ਦੇਣੀ। ਹਿੰਦੂ ਇਹ ਨਾਰਾ ਲਾ ਦੇਵੇ ਤੇ ਦੇਸ਼ ਭਗਤੀ ਹੈ, ਤੇ ਜੇ ਸਿੱਖ ਦਾ ਪੁੱਤ ਸਟੇਜ ਤੇ ਖੜੋ ਕੇ ਕਹਿ ਦੇਵੇ ਕਿ ਅਸੀਂ ਆਪਣੇ ਭਰਾਵਾਂ ਦਾ ਹੱਕ ਲੈਣਾ, ਉਹ ਦੋਸ਼ੀ ਹੈ। ਇਹ ਗੁਲਾਮੀ ਦੀ ਨਿਸ਼ਾਨੀ ਹੈ। ਚਾਰ ਸਿੰਘ ਅੱਜ ਆਇਆ, ਮੇਰਾ 400 ਸਿੰਘ ਮਿਲ ਪਵੇਗਾ, ਮੈਂ ਸਟੇਜ ਤੇ ਵਿਖਾਵਾਂਗਾ, ਪਰ ਮੈਨੂੰ ਮਿਲ ਨਹੀਂ ਸਕਿਆ ਅੱਖ ਦੇ ਕਾਰਨ। ਮੋਗੇ ਤੋਂ ਚਾਰ ਸਿੰਘ ਰਿਹਾ ਹੋਏ ਆ, ਕਤਲ ਦੇ ਕੇਸ ਵਿੱਚੋਂ ਝੂਠਾ ਬਣਾਇਆ ਸੀ ਤੇ ਬਾਕੀ ਕੇਸਾਂ ਵਿੱਚ ਉਹਨੂੰ ਜ਼ਮਾਨਤ ਹੋ ਗਈ, ਅੱਜ ਇੱਥੇ ਉਹ ਆਏ ਵੀ ਹੈ। ਮੈਂ ਬੇਨਤੀ ਕਰਾਂਗਾ ਜੇ ਕਿਤੇ ਉਹ ਆਵਾਜ਼ ਸੁਣਦਾ ਵੀ ਜਸਵੀਰ ਸਿੰਘ ਚੁੱਪ ਕੀਤੀ ਵਾਲਾ, ਤਾਂ ਦੀਵਾਨ ਦੀ ਸਮਾਪਤੀ ਤੱਕ ਵੀ ਇੱਥੇ ਪਹੁੰਚ ਜਾਵੇ ਤੇ ਸੰਤ ਦਰਸ਼ਨ ਕਰ ਸਕੇ। ਉਹ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਮੋਗੇ ਇਲਾਕੇ ਚ ਚੁੱਪ ਕੀਤੀ ਪਿੰਡ ਦਾ ਨਾਂ ਹੈ, ਉਹਨੂੰ ਪਕੜ ਲਿਆ, ਉਹਦੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਤੇ ਖਾਲਸਾ ਵੀ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨੂੰ ਢਾ ਕੇ ਉਹਦੀ ਛਾਤੀ ਉੱਪਰ ਹਿੰਦੂ ਸਿਪਾਹੀ ਨੇ ਬੈਠ ਕੇ ਬੀੜੀਆਂ ਪੀਤੀਆਂ ਤੇ ਉਹਦੇ ਮੂੰਹ ਚ ਸੁੱਕਿਆ ਤੇ ਤੰਬਾਕੂ ਘੋਰਿਆ, ਉਹਨੂੰ ਕੋਈ ਸਜ਼ਾ ਨਹੀਂ। ਜੰਗੀਰ ਸਿੰਘ ਨਾਂ ਦਾ ਵਿਅਕਤੀ, ਉਹਦਾ ਪੱਟ ਚੀਰ ਕੇ ਮੋਟੇ ਪੱਟ ਤੋਂ ਬੁਰਕੀ ਮਾਸ ਵੀ ਕੱਢ ਕੇ ਤੇ ਲੂਣ ਨਾਲ ਭਰਿਆ, ਉਹ ਲੂਣ ਭਰਨ ਵਾਲੇ ਤੇ ਕੋਈ ਅਕਸ਼ਰ ਨਹੀਂ। 32 ਮੁੰਡੇ ਕੇਵਲ ਸਿੱਖਾਂ ਦੇ ਪੁਲਿਸ ਵਿੱਚੋਂ ਨੌਕਰੀ ਤੋਂ ਕੱਟੇ ਆ, ਹਿੰਦੂਆਂ ਦਾ ਕੋਈ ਨਹੀਂ। ਅੱਜ ਫੈਡਰੇਸ਼ਨ ਦੇ ਵਿਦਿਆਰਥੀ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਹਿਸਾਬ ਨਾਲ ਆਏ ਹੈ, ਹੋਰ ਵੀ ਗੁਰੂ ਪਿਆਰੇ ਗੁਰੂ ਕੀ ਸੰਗਤ ਰੂਪ ਵਿੱਚ ਆਪਾਂ ਇਕੱਤਰ ਹੋਏ ਹਾਂ। ਆਹ ਹਰਮਿੰਦਰ ਸਿੰਘ ਸੰਧੂ ਨੂੰ ਇਹਨੂੰ ਵੀ ਪੁੱਛਾ ਲਟਕਾਇਆ ਸੀ ਤੇ ਨਜ਼ਰਬੰਦ ਕੀਤਾ ਸੀ। ਬੂਆ ਸਿੰਘ ਤੇ ਉਹਦੇ ਨਾਲ ਦੇ ਸਾਥੀਆਂ ਨੂੰ, ਉਹਨਾਂ ਨੂੰ ਇੱਕ ਇੱਕ ਸਾਲ ਵਾਸਤੇ ਨਜ਼ਰਬੰਦ ਕੀਤਾ। 20 ਤਰੀਕ ਨੂੰ ਉਹਨਾਂ ਨੇ ਬਰੀ ਹੋਣਾ ਸੀ ਤੇ ਖਾਲਸਾ ਜੀ 19 ਤਰੀਕ ਨੂੰ ਜੇਲ੍ਹ ਵਿੱਚੋਂ ਕੱਢ ਕੇ ਥਾਣੇ ਲਿਜਾ ਕੇ ਫੇਰ ਕੇਸ ਪਾ ਦਿੱਤਾ। ਕਹਿੰਦੇ ਤੁਸੀਂ ਅੰਦਰ ਬੈਠਿਆ ਨੇ, ਇਹ ਘਾਰਤ ਘੜੀ ਆ ਕਿ ਜਦੋਂ ਅਸੀਂ ਬਾਹਰ ਨਿਕਲੇ ਤੁਸੀਂ ਫਲਾਨਾ ਕੰਮ ਕਰਾਂਗੇ। ਗਵਾਹੀ ਕੋਈ ਨਹੀਂ ਦਿੰਦਾ, ਸਬੂਤ ਕੋਈ ਨਹੀਂ, ਕੇਵਲ ਸਿਰ ਤੇ ਪੱਕ ਬੱਧੀ ਹੋਣ ਦੇ ਨਾਤੇ ਇਹ ਗੁਨਾਹ ਇਹ ਦੋਸ਼ ਆਪਣੇ ਤੇ ਖਾਲਸਾ ਜੀ ਲੱਗ ਰਹੇ ਹੈ। ਅੱਜ ਕੱਲ ਮੈਂ ਨਾਂ ਪੜਿਆ ਸੀ ਦੋ ਵਿਦਿਆਰਥੀਆਂ ਦਾ, ਉਹਨਾਂ ਨੂੰ ਸਾਲ ਵਾਸਤੇ ਦੋਹਾਂ ਨੂੰ ਨਜ਼ਰਬੰਦ ਫੇਰ ਕਰ ਦਿੱਤਾ। ਕਿਉਂ ਕੀਤਾ? ਕਿ ਸਿੱਖਾਂ ਦੇ ਪੁੱਤ ਹੈ, ਇੰਨੀ ਸੰਗਤ ਬੈਠੀ ਹੈ। ਇੱਕ ਵਿਅਕਤੀ ਤੁਹਾਡੇ ਵਿੱਚੋਂ ਗੁਰੂ ਕਾ ਪਿਆਰਾ ਉੱਠ ਕੇ ਦੱਸੇ, ਪੰਜਾਬ ਵਿੱਚ ਕਿਸੇ ਹਿੰਦੂ ਦੇ ਪੁੱਤ ਨੂੰ ਨਜ਼ਰਬੰਦ ਕੀਤਾ? ਇੱਕ ਵਿਅਕਤੀ ਨੂੰ ਵੀ? ਸਿੱਖਾਂ ਦੀ ਲੜਕੀ ਨੌਜਵਾਨ ਬੀਬੀ, ਉਹਦੇ ਕੱਪੜੇ ਲਵਾ ਕੇ ਪੁਲਿਸ ਕਰਮਚਾਰੀਆਂ ਨੇ ਪਿਤਾ ਨਾਲ ਸੰਬੰਧ ਕਰਾਇਆ ਜਨਤਾ ਦੇ ਸਾਹਮਣੇ, ਕੱਲ ਖੁਰਦ ਥਾਣੇ ਵਿੱਚ ਉਸ ਪੁਲਿਸ ਦੇ ਛੋਟੇ ਸੁਭਾਅ ਵਾਲੇ ਕਰਮਚਾਰੀ ਦੇ ਉੱਪਰ ਕੋਈ ਖਾਲਸਾ ਜੀ ਮੁਕੱਦਮਾ ਨਹੀਂ, ਕੋਈ ਐਕਸ਼ਨ ਨਹੀਂ, ਕਿਉਂਕਿ ਸਿੱਖਾਂ ਦੀ ਲੜਕੀ ਨਾਲ ਹੋਇਆ। ਮੈਂ ਕਿਸੇ ਦੇ ਮਰਨ ਦੇ ਬਹੁਤਾ ਹੱਕ ਵਿੱਚ ਨਹੀਂ ਨਾ ਮਾਰਨ ਦੇ, ਪਰ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ। ਆਹ ਪਟਿਆਲੇ ਪੁਲਿਸ ਦੀ ਗੋਲੀ ਨਾਲ ਕਹਿੰਦੇ ਕੋਈ ਹਿੰਦੂ ਮਰ ਗਿਆ, ਕਿੰਨਾ ਪ੍ਰਿਸ ਪਿੱਟਿਆ ਮਹਾਸ਼ਾ, ਕਹਿੰਦੇ ਜੀ ਹਿੰਦੂ ਮਾਰ ਦਿੱਤਾ, ਬੜਾ ਪਾਪ ਹੋ ਗਿਆ। ਇਹ ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਤੇ ਜੇ ਸਿੱਖ ਕਹਿੰਦੇ ਆ ਕਹਿੰਦੇ ਫਿਰ ਕਪਰਸ ਉਹ ਤੁਹਾਡਾ ਇੱਕ ਮਰ ਗਿਆ ਤੇ ਤੁਹਾਨੂੰ ਬਾਵਾ ਕਰਨ ਲੱਗ ਪਏ, ਸਿੱਖਾਂ ਦੇ 200 ਮਾਰ ਦਿੱਤੇ ਆ, ਕਿਸੇ ਦੀ ਜ਼ਬਾਨ ਵਿੱਚੋਂ ਗੱਲ ਖੁੱਲੀ ਹੈ ਕੋਈ? ਇਹ ਖਾਲਸਾ ਦੀ ਗੁਲਾਮੀ ਦੀਆਂ ਨਿਸ਼ਾਨੀਆਂ, ਅਤਿਆਚਾਰ ਹੈ। ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਵਾਸਤੇ ਤਿਆਰ ਨਹੀਂ। ਸੁਬਰਾਮਨੀਅਮ ਤੇ ਰਾਮ ਜੇਠ ਮਲਾਨੀ ਨਾਲ ਗੱਲਬਾਤ ਮੇਰੀ ਹੋਈ ਸੀ, ਬੜੇ ਸਿਆਣੇ ਆਪਣੇ ਆਪ ਨੂੰ ਕਹਾਉਂਦੇ ਆ, ਕਹਿੰਦੇ ਜੀ ਵੱਖਰੀ ਕੌਮ ਕਿਵੇਂ ਹੈ? ਮੈਂ ਕਿਹਾ ਸਿੱਧ ਕਰ ਦਈਏ ਮੰਨੋਗੇ? ਕਹਿੰਦੇ ਜੀ ਫੇਰ ਤਾਂ ਸ਼ਾਇਦ। ਮੈਂ ਕਿਹਾ ਕੌਮ ਦੇ ਕੁਝ ਨਿਸ਼ਾਨੇ ਆ ਵੱਖਰੇ ਪਣ ਦੇ, ਸਾਡਾ ਇਸ਼ਟ ਲੋਕਾਂ ਨਾਲ ਵੱਖਰਾ। 30 ਸਪਾਰੇ ਆ ਖਾਲਸਾ ਜੀ ਕੁਰਾਨ ਦੇ, 18 ਤਿਆਰ ਗੀਤਾ ਦੇ। ਗੀਤਾ ਦੇ ਵਿੱਚ ਕਿਸੇ ਮੁਸਲਮਾਨ ਦੀ ਬੇਹਤਰੀ ਪ੍ਰਾਪਤੀ ਵਾਸਤੇ ਨਹੀਂ ਲਿਖਿਆ, ਸੋ ਗੀਤਾ ਦੇ ਵਿੱਚ ਕਿਸੇ ਮੁਸਲਮਾਨ ਦੇ ਕਲਿਆਣ ਵਾਸਤੇ ਨਹੀਂ ਲਿਖਿਆ, ਤੇ ਕੁਰਾਨ ਦੇ 30 ਸਪਾਰਿਆਂ ਵਿੱਚ ਕਿਸੇ ਹਿੰਦੂ ਦੇ ਕਲਿਆਣ ਵਾਸਤੇ ਨਹੀਂ ਲਿਖਿਆ। ਪਰ ਜਿਸ ਸਥਾਨ ਤੇ ਅੱਜ ਆਪਾਂ ਬੈਠੇ ਹਾਂ, ਜਿਸ ਇਸ਼ਟ ਦੇ ਆਪਾਂ ਉਪਾਸ਼ਕਾਂ, ਉਹਦੇ ਵਿੱਚ ਕਬੀਰ ਜਲਾਹਾ ਜੀ ਵੀ ਬੈਠੇ ਹੈ, ਭਗਤ ਰਵਿਦਾਸ ਮਿਆਰ ਜੀ ਵੀ ਮਿਆਰ ਦੇ ਵਿੱਚੋਂ ਭਗਤ ਰਵਿਦਾਸ ਜੀ ਬੈਠੇ ਹੈ, ਘੁਮਿਆਰਾਂ ਵਿੱਚੋਂ ਬੇਣੀ ਜੀ ਬੈਠੇ ਹੈ, ਜੱਟਾਂ ਵਿੱਚੋਂ ਧੰਨਾ ਜੀ ਬੈਠੇ ਹੈ, ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਹੈ, ਛਿੰਝਾਂ ਵਿੱਚੋਂ ਨਾਮਦੇਵ ਜੀ ਬੈਠੇ ਹੈ, ਨਾਈਆਂ ਦੇ ਵਿੱਚੋਂ ਸੈਨ ਨਾਈ ਜੀ ਬੈਠੇ ਹੈ। ਇਹਨੂੰ ਥਾਂ ਨਹੀਂ ਮਿਲਿਆ ਇੱਥੇ। ਮਸੀਤ ਦੇ ਵਿੱਚ ਹਿੰਦੂ ਨਹੀਂ ਮੱਥਾ ਟੇਕ ਸਕਦਾ, ਸ਼ਿਵ ਦੁਆਲੇ ਵਿੱਚ ਮੁਸਲਮਾਨ ਨਹੀਂ ਮੱਥਾ ਟੇਕ ਸਕਦਾ, ਪਰ ਐਸ ਦਰਵਾਜ਼ੇ ਚੋਂ ਕਿਸੇ ਨੂੰ ਰੋਕਿਆ ਕਰੇ। ਸਾਡਾ ਵੱਖਰਾਪਣ ਹੈ ਦੁਨੀਆਂ ਵਿੱਚ ਵਿਚਰੋ। ਮੈਂ ਵੀ ਹਿੰਦੁਸਤਾਨ ਦੇ ਬਾਹਰ ਗਿਆ, ਕੁਝ ਥਾਵਾਂ ਤੇ ਗਾਇਆ ਵਿੱਚ ਗਿਆ, 4 ਕਰੋੜ ਰੁਪਇਆ ਬੁੱਧ ਦੇ ਮੰਦਰ ਤੇ ਲੱਗਾ, ਪਰ ਜੇ ਉੱਥੇ ਕਿਸੇ ਨੇ ਪਾਣੀ ਪੀਣਾ ਹੋਵੇ ਤਾਂ 50 ਪੈਸੇ ਫਿੱਕੇ ਗਲਾਸ ਪਾਣੀ ਦੇ ਦੇਣੇ ਪੈਣਗੇ, ਮੁੱਲ ਨੂੰ ਮਿਲੂਗਾ, ਮੁਫ਼ਤ ਨਹੀਂ। ਲੰਗਰ ਦੀ ਪੰਗਤ ਨਾ ਮਸੀਤ ਵਿੱਚ, ਨਾ ਸ਼ਿਵ ਦੁਆਲੇ ਵਿੱਚ ਨਹੀਂ ਕਿਤੋਂ ਮਿਲੇਗੀ, ਨਾ ਗਲਜੀਆ ਚ, ਕੇਵਲ ਲੰਗਰ ਦੀ ਪੰਗਤ ਦਾ ਗੁਰੂ ਰਾਮਦਾਸ ਦਾ, ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚੋਂ ਮਿਲੂ, ਨਾ ਲੰਗਰ ਕਿਤੋਂ ਨਹੀਂ ਮਿਲੇਗਾ ਤੁਹਾਨੂੰ। ਜੇਠ ਮਲਾਨੀ ਕਹਿਣ ਲੱਗਾ ਜੀ ਮੈਂ ਤਾਂ ਹਿੰਦੁਸਤਾਨ ਦੀ ਸਾਰੀ ਗਿਣਤੀ ਨੂੰ ਕੌਣ ਮੰਨਦਾ। ਮੈਂ ਠੀਕ ਹੈ, ਆਪਣੇ ਦੇਸ਼ ਕਿੰਨੇ ਹੈ? ਕਹਿੰਦਾ ਜੀ 117। ਮੈਂ 117 ਕੌਮਾਂ ਹੋ ਗਈਆਂ, 118 ਸਿੱਖ ਕੌਮਾਂ ਨੂੰ ਕਿਹੜੀ ਵਿਵਸਥਾ ਪੈਜੂ? ਕਹਿੰਦਾ ਜੀ ਆਖਿਰ ਨਹੀਂ। ਮੈਂ ਉਹਨੂੰ ਪੁੱਛਿਆ ਵੀ ਜਿਹੜਾ ਵਿਧਾਨ ਦੀ 25 ਧਾਰਾ ਵਿੱਚ ਇਹ ਲਿਖਿਆ ਹੋਇਆ ਕਿ ਜੈਨੀ ਵੀ ਹਿੰਦੂ, ਬੋਧੀ ਵੀ ਹਿੰਦੂ, ਸਿੱਖ ਵੀ ਹਿੰਦੂ, ਜੇ ਹਿੰਦੁਸਤਾਨ ਦੀ ਸਾਰੀ ਜਨਤਾ ਇੱਕ ਕੌਮ ਹੈ ਤੇ ਇਹਨਾਂ ਤਿੰਨਾਂ ਦਾ ਵਿਸ਼ੇਸ਼ ਨਾਂ ਲਿਖਣ ਦੀ ਕੀ ਲੋੜ ਪਈ ਵਿਧਾਨ ਵਿੱਚ? ਕਹਿੰਦਾ ਜੀ ਜਵਾਬ ਕੋਈ ਨਹੀਂ। ਸੈਂਟਰ ਦਾ ਵਕੀਲ ਸੁਪਰੀਮ ਕੋਰਟ ਦਾ 12,000 ਰੁਪਇਆ ਇੱਕ ਘੰਟੇ ਦੀ ਬਹਿਸ ਦਾ ਲੈਂਦਾ ਤੇ ਕਹਿੰਦਾ ਜਵਾਬ ਕੋਈ ਨਹੀਂ, ਤੇ ਮੇਰੇ ਕੀ ਵਾਸਤੇ ਵੀ ਜਵਾਬ ਨਹੀਂ ਤੇ? ਤੁਸੀਂ ਦੱਸੋ ਵੱਖਰੀ ਕੌਮ ਹਾਂ ਜਾਂ ਨਹੀਂ? ਸੋ ਇਹਨੂੰ ਮੰਨਣ ਤੋਂ ਮੁਨਕਰ ਕਿਉਂ ਹੈ ਕਿ ਇਹ ਰੜਕ ਨਾਲ ਜਾਣ ਵਾਲੀ ਕੌਮ ਹੈ, ਅਣਖ ਨਾਲ ਜਾਣ ਵਾਲੀ ਕੌਮ ਹੈ? ਉਹਨੂੰ ਮੈਂ ਪੁੱਛਿਆ, ਕਹਿੰਦਾ ਜਿਹੜਾ ਧੱਕਾ ਹੋ ਰਿਹਾ ਹਿੰਦੂਆਂ ਨਾਲ, ਸਿੱਖਾਂ ਵਿੱਚ ਫਿਰਕਾ ਪ੍ਰਾਪਤੀ ਕਈਆਂ ਵਿੱਚੋਂ ਹੁੰਦੀ ਹੈ, ਮੈਂ ਉਹਨੂੰ ਪੁੱਛਿਆ ਵੀ ਜਿਸ ਵੇਲੇ ਐਮਰਜੈਂਸੀ ਦਾ ਮੋਰਚਾ ਲੱਗਾ ਸੀ ਲੌਂਗੋਵਾਲ ਨੂੰ ਹੱਥ ਕੜੀ ਲਾਈ ਸੀ? ਕਹਿੰਦਾ ਨਹੀਂ। ਮੈਂ ਤਲਵੰਡੀ ਨੂੰ, ਚੌੜੇ ਨੂੰ, ਬਾਦਲ ਨੂੰ, ਬਾਕੀ ਲੀਡਰਾਂ ਨੂੰ, ਭਿੰਡਰਾਂ ਵਾਲਿਆਂ ਨੂੰ? ਕਹਿੰਦਾ ਕਿਸੇ ਨੂੰ ਨਹੀਂ ਲੱਗੀ। ਤੇ ਮੈਂ ਪੜ੍ਹਿਆ ਤੁਹਾਨੂੰ ਕਿਹਨੇ ਸੀ ਕਹਿੰਦੇ ਹਿੰਦੂਆਂ ਨੂੰ, ਮੈਂ ਕਿਹਨੂੰ ਕਹਿੰਦੇ ਹਿੰਦੂਆਂ ਨੂੰ? ਮੈਂ ਸਾਨੂੰ ਕੀ ਲੋੜ ਪੈ ਗਈ ਇੱਥੋਂ ਮੋਰਚਾ ਲਾਉਣ ਦੀ ਤਖ਼ਤ ਸਾਹਿਬ ਤੋਂ? ਜੇ ਸਾਡੇ ਵਿੱਚ ਭਰਪਾ ਸੀ, ਸਾਡੇ ਵਿੱਚ ਮਾਨਵਤਾ ਦਾ ਪਿਆਰ ਸੀ, ਸਾਡਾ ਦ੍ਰਿੜ ਨਿਸ਼ਚਾ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦੇ ਭਲੇ ਦੇ ਸੀ ਪ੍ਰਤੀਕ ਸੀ, ਤੇ ਤਾਂ ਹੀ ਇੱਥੋਂ ਅਸੀਂ ਮੋਰਚਾ ਲਾਇਆ, ਤੁਹਾਨੂੰ ਕਿਹੜਾ ਝੁਕੜਾਇਆ? ਤੁਸੀਂ ਦੱਸੋ 66 ਕਰੋੜ ਦੀ ਗਿਣਤੀ ਵਾਲਿਆਂ ਵਿੱਚੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਜੇਲ੍ਹਾਂ ਵਿੱਚ ਕਿੰਨੇ ਗਏ ਤੇ ਤੁਹਾਨੂੰ ਛੁਡਾਉਣ ਵਾਸਤੇ 2.25 ਕਰੋੜ ਦੀ ਗਿਣਤੀ ਵਿੱਚੋਂ ਕਿੰਨੀਆਂ ਨੇ ਗ੍ਰਿਫਤਾਰੀ ਲੁੱਟੀਆਂ? ਕਹਿੰਦਾ ਜੀ ਤੁਹਾਡੀਆਂ ਜ਼ਿਆਦਾ ਸੀ, ਤੇ ਮੈਂ ਕਹਾਂ ਸੀ ਸਮੁੱਚੇ ਤੌਰ ਤੇ ਪੰਜਾਬੀਆਂ ਵਾਸਤੇ ਮੰਗ ਰਹੇ ਹਾਂ, ਮੰਗਾਂ ਨਹੀਂ ਮੰਗ ਰਹੇ, ਹੱਕ ਮੰਗ ਰਹੇ, ਹੱਕ ਹੱਕ ਲੈਣੇ ਵੀ ਹੈ, ਇਹ ਨਹੀਂ ਕੱਲਾ ਵੀ ਲੈਣੇ ਨੇ ਕੱਲੀਆਂ ਗੱਲਾਂ, ਭਾਵੇਂ ਕੁਤਰਾ ਕੁਤਰਾ ਹੋਣਾ ਪਵੇ ਹੱਕ ਲੈਣੇ ਹਰ ਹਾਲਤ ਲੈ ਕੇ ਛੱਡਣੇ। ਖਾਲਸਾ ਜੀ ਜਦੋਂ ਉਹਨੂੰ ਪੁੱਛਿਆ ਕਿ ਤੂੰ ਇਹ ਦੱਸ, ਸ਼੍ਰੋਮਣੀ ਅਕਾਲੀ ਦਲ ਨੇ ਇਕੱਠਿਆ ਹੋ ਕੇ ਸਾਰੇ ਪੰਥ ਨੇ ਮੋਰਚਾ ਲਾਇਆ ਤੇ ਤੁਸੀਂ ਹਿੰਦੂ ਵੀਰਾਂ ਨੇ 66 ਕਰੋੜ ਦੀ ਗਿਣਤੀ ਵਿੱਚੋਂ ਕਿੰਨਿਆਂ ਨੇ ਗ੍ਰਿਫਤਾਰੀ ਦਿੱਤੀ ਹੈ? ਸਾਨੂੰ ਜੇਲ੍ਹ ਤੋਂ ਕਢਾਉਣ ਵਾਸਤੇ ਕਿੰਨੇ ਸਾਡੇ ਨਾਲ ਤੁਰੇ ਹੈ? ਚੁੱਪ, ਕੋਈ ਜਵਾਬ ਨਹੀਂ। ਖਾਲਸਾ ਜੀ ਮੈਨੂੰ ਮੁਆਫ ਕਰਿਓ, ਸੰਗਤ ਤੇ ਲਿਆਈ ਸਾਡੇ ਚ ਵੀ ਹੈ। ਜਦੋਂ ਅਸੀਂ ਸਟੇਜ ਤੇ ਬੈਠ ਕੇ ਗੱਲ ਕਰਦੇ ਹਾਂ ਉਦੋਂ ਕਿਉਂ ਨਹੀਂ ਸਿੱਖ ਵੱਖਰੀ ਕੌਮ ਦੀ ਗੱਲ ਕਰਦੇ? ਇਹ ਲਿਆਈ ਸਾਡੇ ਤੇ ਅਸੀਂ ਦੋਸ਼ੀ ਹਾਂ ਗੁਰੂ ਘਰ ਦੇ। ਸਿੱਖ ਵੱਖਰੀ ਕੌਮ ਹੈ ਕਿਸੇ ਤੋਂ ਭਾਵੇਂ ਉਸ ਤਰ੍ਹਾਂ ਕਹਾਉਣ ਦੀ ਲੋੜ ਨਹੀਂ, ਪਰ ਦੁਨਿਆਵੀ ਨੁਕਤੇ ਤੋਂ ਕੁਝ ਕਾਰਨਾਂ ਕਰਕੇ ਸਾਨੂੰ ਲੋੜ ਪੈ ਗਈ ਹੈ। ਤੁਸੀਂ ਬਾਹਰਲੇ ਦੇਸ਼ ਜਾਣਾ, ਆਨੰਦ ਕਾਰਜ ਤੁਹਾਡਾ ਇੱਥੇ ਹੋਇਆ ਜਾਂ ਉੱਥੇ ਹੋਇਆ ਗੁਰੂ ਦੀ ਹਜ਼ੂਰੀ ਚ, ਉੱਥੇ ਲਿਖਾਉਣਾ ਪਵੇਗਾ ਜੀ ਹਿੰਦੂ ਮਤ ਮੁਤਾਬਕ ਸਾਡਾ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਨਹੀਂ, ਨਹੀਂ ਕਹੀ ਜਾ ਸਕੋਗੇ। ਸਿੱਖ ਦਾ ਪੁੱਤ 17 ਸਾਲ ਦੀ ਉਮਰ ਤੱਕ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਨਹੀਂ, ਟੱਲੀ ਰਾਮ ਦੇ ਛੱਲੀ ਰਾਮ ਜੰਪ ਦੇ ਜਾਂਦਾ ਹੀ ਪਿਓ ਦੀ ਜਾਇਦਾਦ ਦਾ ਮਾਲਕ ਹੈ। ਇਸ ਵਾਸਤੇ ਵੱਖਰੀ ਕੌਮ ਲਿਖਾਉਣਾ ਪੈਣਾ ਵਿਧਾਨ ਸਭਾ ਨੂੰ। ਆਪਾਂ 17 ਏਕੜ ਤੋਂ ਵੱਧ ਪੈਲੀ ਨਹੀਂ ਲਾ ਸਕਦੇ, ਜਾਇਦਾਦ ਨਹੀਂ ਰੱਖ ਸਕਦੇ। ਜੇ ਛੱਲੀ ਰਾਮ ਦੇ ਗੁੱਲੀ ਰਾਮ ਜੰਮ ਪਵੇ, ਭਾਵੇਂ 4 ਕਰੋੜ ਦੀ ਜਾਇਦਾਦ ਉਹਦਾ ਮਾਲਕ ਹੋਣ, ਇਹ ਗੁਲਾਮੀ ਆਪਣੇ ਗਲਾਂ ਵਿੱਚ। ਆਜ਼ਾਦ ਦੇਸ਼ ਹੋਵੇ, ਲਕੀਰ ਖਿੱਚ ਦਿੱਤੀ ਜਾਵੇ ਤੇ ਪੱਗ ਵਾਲਾ ਭਾਵੇਂ ਕਾਂਗਰਸੀ, ਭਾਵੇਂ ਅਕਾਲੀ, ਭਾਵੇਂ ਕਮਿਊਨਿਸਟ ਹੈ, ਉਹ ਦਿੱਲੀ ਵਿੱਚ ਨਹੀਂ ਪਹੁੰਚ ਸਕਦੇ। ਚਾਹੇ ਖੇਡਾਂ ਵੇਲੇ ਤੇ ਮੋਨਾ ਉੱਥੇ ਹਿੰਦੂ ਨਾਲ ਸੰਬੰਧ ਰੱਖਦਾ ਉੱਥੇ ਪਹੁੰਚ ਸਕਦਾ, ਕੀ ਇਹ ਗੁਲਾਮੀ ਨਹੀਂ? 93 ਸਿਰ ਤੁਸਾਂ ਦਿੱਤੇ ਆ ਜਿਹੜੇ ਬੈਠੇ ਗੁਰੂ ਕੇ ਲਾਲ, 7 ਇਹਨਾਂ ਨੇ ਬਾਕੀ ਦਿੱਤੇ ਸਾਰਿਆਂ ਨੇ, ਉਹ ਸੱਤਾ ਵਾਲੇ ਅੱਜ ਮਾਲਕ ਤੇ 93 ਸਿਰ ਦੇਣ ਵਾਲੇ ਅੱਜ ਗੁਲਾਮ। ਉਹ ਕਿਉਂ ਹੈ? ਸਾਨੂੰ ਲਾਲਚ, ਸਾਡੀ ਬਦਕਿਸਮਤੀ ਆ ਫੁੱਟ, ਇੱਕ ਦੂਜੇ ਚਿੱਕਰ ਸੁੱਟਣ ਦੀ ਕੋਸ਼ਿਸ਼ ਕਰਦੇ ਹੈ। ਇਹ ਨਹੀਂ ਕਿ ਚਿੱਕੜ ਦਾ ਖਿਆਲ ਛੱਡ ਕੇ ਇੱਕ ਦੂਜੇ ਨਾਲ ਗਲਵੱਕੜੀ ਪਾ ਕੇ ਤੁਰੀਏ, ਜਿਸ ਕਰਕੇ ਅਸੀਂ ਮਜ਼ਬੂਤੀ ਨਾਲ ਆਪਣਾ ਕੰਮ ਪੂਰਾ ਕਰ ਸਕੀਏ। ਇਹਨਾਂ ਚੀਜ਼ਾਂ ਵੱਲ ਆਪਾਂ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ। ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਖਾਲਸਾ ਜੀ ਪਰਨ ਇੱਥੇ ਕਰ ਰਹੇ ਹਾਂ, ਜਦੋਂ ਪਹਿਲਾਂ ਇੱਥੇ ਪਰਨ ਅਸੀਂ ਉਸਦੇ ਵੀ ਦਾਸ ਬੋਲਿਆ ਸੀ, ਕੱਲ੍ਹ ਸਰੀਰ ਢਿੱਲਾ ਕਰਕੇ ਮੈਂ ਆ ਨਹੀਂ ਸਕਿਆ। ਕਈਆਂ ਵੀਰਾਂ ਦੇ ਮਨ ਵਿੱਚ ਇਹ ਵੀ ਸੀ ਜੀ ਲੌਂਗੋਵਾਲ ਨਾਲ ਲੜ ਪਿਆ ਤਾਂ ਨਹੀਂ ਆਇਆ, ਅੱਜ ਲੜਾਈ ਮਿਟ ਗਈ। ਪਤਾ ਨਹੀਂ ਅਖਬਾਰਾਂ ਤੋਂ ਸੁਣ ਕੇ ਕਿਉਂ ਇੰਨਾ ਭਰਮ ਦੇ ਸ਼ਿਕਾਰ ਹੋ ਜਾਂਦੇ ਹੈ। ਬਿਲਕੁਲ ਕਿਸੇ ਵਿੱਚ ਕੋਈ ਫਰਕ ਨਹੀਂ ਗਾ, ਇੱਕ ਥਾਂ ਮਰਨਾ ਤੇ ਇੱਕ ਥਾਂ ਚੱਲਣਾ, ਪਰ ਇਹ ਨਿਸ਼ਚਾ ਜ਼ਰੂਰ ਰੱਖਿਓ। ਮੈਨੂੰ ਪਤਾ ਲੱਗਾ, ਮੈਂ ਆਪ ਨਹੀਂ ਸਕਿਆ, ਸੰਤ ਜੀ ਗੱਲ ਬੋਲੇ ਸੀ, ਉਹਨਾਂ ਵੀ ਕਿਹਾ ਕਿ ਸਿੰਘੋ ਭਰਮ ਵਿੱਚ ਨਾ ਪਾਓ, ਜਿਹੜਾ ਫੈਸਲਾ ਹੋਵੇਗਾ ਤੁਹਾਡਾ ਕੱਟ ਕਰਕੇ ਹੋਵੇਗਾ। ਫਿਰ ਸ਼ੱਕ ਕਿਉਂ? ਅਨੰਦਪੁਰ ਦੇ ਮਤੇ ਦੀ ਕਾਪੀ 'ਚ ਜਿਹੜਾ ਲਿਖਿਆ ਉਹ ਮੇਰੇ ਕੋਲ ਵੀ ਹੈਗੀ ਹੈ, ਸਾਰਿਆਂ ਕੋਲ, ਤੁਹਾਡੇ ਕੋਲ ਵੀ ਹੈਗੀ ਹੈ। ਜਿਹੜਾ ਉਹਦੇ 'ਚ ਕੋਈ ਬੈਠੇ ਮੁਕਰੇਗਾ, ਤੁਸੀਂ ਮੇਰਾ ਲਿਹਾਜ਼ ਨਾ ਕਰੋ, ਮੈਂ ਤੁਹਾਡਾ ਨਹੀਂ ਕਰਦਾ, ਦੱਸ ਜ਼ਰੂਰ ਦਿਓ ਵੀ ਇਹਦੇ ਵਿੱਚ ਆਹ ਕੁਝ ਆ, ਕਿੱਥੇ ਖੜੇ, ਤੁਸੀਂ ਦੱਸੋ ਕੀ ਕਰਨਾ। ਉਹਦਾ ਫੈਸਲਾ ਤੁਹਾਡੇ ਹੱਥ 'ਚ ਹੋਣਾ। ਸੋ ਮੈਂ ਸੰਗਤ ਨੂੰ ਇੱਕ ਬੇਨਤੀ ਕਰਦਾ, ਪਿੰਡਾਂ ਵਿੱਚ ਜਾਓ, ਹਰ ਇੱਕ ਬੱਚੇ ਨੂੰ, ਹਰ ਇੱਕ ਮਾਈ ਨੂੰ, ਹਰ ਇੱਕ ਸਿੰਘ ਨੂੰ ਇਹ ਅਹਿਸਾਸ ਕਰਵਾ ਦਿਓ ਕਿ ਅਸੀਂ ਗੁਲਾਮ ਹਾਂ, ਅਸੀਂ ਗੁਲਾਮੀ ਗਲੋਂ ਲਾ ਕੇ ਦਿਓ। ਖਾਲਿਸਤਾਨ ਦੀਆਂ ਗੱਲਾਂ ਕਾਫੀ ਚੱਲਦੀਆਂ, ਕਹਿੰਦੇ ਸੰਤ ਜੀ ਤੁਸੀਂ ਦੱਸੋ ਖਾਲਿਸਤਾਨ ਦੇ ਹਾਨੀ ਹੋਣ ਕਿ ਨਹੀਂ। ਮੈਂ ਉਹਨਾਂ ਅਖਬਾਰਾਂ ਵਾਲੇ ਵੀਰਾਂ ਨੂੰ ਇੱਕ ਬੇਨਤੀ ਕਰਾਂਗਾ, ਜਿਹੜੀ ਕਿਸੇ ਮਨੁੱਖ ਤੋਂ ਕਿਸੇ ਸੰਬੰਧ ਵਿੱਚ ਇੱਕ ਵਾਰ ਗੱਲ ਪੁੱਛੀ ਜਾਵੇ 2-4 ਵਾਰਾਂ, ਉਹਦੇ 'ਤੇ ਸੰਤੋਸ਼ ਹੋ ਜਾਣਾ ਚਾਹੀਦਾ। ਹਰ ਰੋਜ਼ ਉਹ ਗੱਲ ਠੀਕ ਨਹੀਂ, ਬਹੁਤੀ ਸ਼ੋਭਾ ਨਹੀਂ ਪਾਉਂਦੀ, ਪਰ ਮੈਂ ਜ਼ਰੂਰ ਕਹਾਂਗਾ ਸਾਥੋਂ ਇਹ ਪ੍ਰਸ਼ਨ ਪੁੱਛਣਾ ਹੀ ਗਲਤ। ਜਿਹੜੀ ਕੌਮ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀ ਕੀਤੀ ਹੈ, ਉਹ ਕੌਮ ਦੇਸ਼ ਦੇ ਟੁਕੜੇ ਕਦੋਂ ਚਾਹੁੰਦੀ ਹੈ? ਪਰ ਇਹ ਗੱਲ ਜ਼ਰੂਰ ਕਹਾਂਗਾ, ਅਸੀਂ ਨਾ ਤਾਂ ਖਾਲਿਸਤਾਨ ਦੇ ਹਮਾਇਤੀ ਹਾਂ ਅਤੇ ਨਾ ਖਾਲਿਸਤਾਨ ਦੇ ਵਿਰੋਧੀ ਹਾਂ। ਮੈਨੂੰ ਪੁੱਛਿਆ ਸੂਰਾ ਮੰਨਿਆ ਨਹੀਂ, ਮਹਿਣਾ ਕੀ ਹੈ, ਅਰਥ ਕੀ ਹੈ, ਮੈਂ ਤੁਹਾਨੂੰ ਦੱਸਦਾ। ਇਹ ਕੰਮ ਹੈ ਸੈਂਟਰ ਦਾ, ਭਿੰਡਰਾਂਵਾਲ ਦਾ ਅਤੇ ਲੌਂਗੋਵਾਲ ਦਾ ਕੰਮ ਨਹੀਂ ਹੈ। ਸੈਂਟਰ ਸਾਨੂੰ ਦੱਸੇ ਆ ਪੱਗਾਂ ਵਾਲਿਆਂ ਨੂੰ ਨਾਲ ਰੱਖਣਾ ਕਿ ਨਹੀਂ। ਅਸੀਂ ਹਿੰਦੁਸਤਾਨ ਸਾਹਿਬ ਦੱਸਣ ਦਾ ਜਕਾਰਿਆਂ ਕਿਉਂ ਬਹੁਤੇ ਪਵੋ? ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ। ਸੈਂਟਰ ਸਾਨੂੰ ਦੱਸੇ ਵੀ ਨਾਲ ਰੱਖਣਾ ਜਾਂ ਨਹੀਂ ਰੱਖਣਾ। ਜੇ ਤਾਂ ਨਾਲ ਰੱਖਣਾ ਚਾਹੁੰਦੀ ਹੈ ਸੈਂਟਰ ਸਾਨੂੰ, ਕਿ ਸਾਡੇ ਹੱਥ ਪੂਰੇ ਦੇਵੇ ਜਿਹੜੀ ਅਸੀਂ ਕੁਰਬਾਨੀ ਕੀਤੀ ਹੈ। ਜੇ ਮਿਣਤੀ ਗਿਣਤੀ ਕਰਨੀ ਹੈ ਤਾਂ ਵੀ ਵੇਖ ਲਵੇ, 93 ਸਿਰਾਂ ਦੀ ਧਰਤੀ ਸਾਨੂੰ ਦੇ ਦੇਵੇ, 7 ਸਿਰਾਂ ਦੀ ਆਗ ਲੈ ਲਵੇ। ਜੇ ਵਿਆਜ ਤਾਂ ਸਿੰਘ ਲੈਂਦਾ ਨਹੀਂ, ਪਰ ਜੇ ਵਿਆਜ ਲੈਣਾ ਹੋਵੇ ਤਾਂ ਕੱਖ ਨਹੀਂ ਇਹਨਾਂ ਦੇ ਪੱਲੇ। 36 ਸਾਲਾਂ 'ਚ 7 ਸਿਰਾਂ ਦਾ ਵਿਆਜ ਪੂਰਾ ਨਹੀਂ ਹੁੰਦਾ, 100 ਦਾ 100 ਤੁਹਾਡਾ ਬਣਦਾ। ਪਰ ਜੇ ਇਸ ਗੱਲ ਨੂੰ ਵੀ ਨਹੀਂ ਲੈਣਾ ਸਾਨੂੰ ਸੈਂਟਰ ਦੱਸੇ ਰੱਖਣੇ ਨਾਲ ਕਿ ਨਹੀਂ, ਹਾਂ ਇਹ ਮੈਂ ਜ਼ਰੂਰ ਕਹਾਂਗਾ ਸਟੇਟ ਤੋਂ ਛੁਡੋ ਕੇ। ਮੰਗਦੇ ਅਸੀਂ ਹਾਂ ਨਹੀਂ, ਵਿਰੋਧ ਤਾਂ ਅਸੀਂ ਕਰਦੇ ਨਹੀਂ, ਪਰ ਜੇ ਸੈਂਟਰ ਨੇ ਅਰਕੀ ਖਾਲਸਾ ਦੇ ਦਿੱਤਾ ਤੇ ਲੈ ਲੈਣਾ। 1947 ਦੀ ਗਲਤੀ ਨਹੀਂ ਕਰਨੀ ਅਰਕੀ। ਪਰ ਇਹ ਕੰਮ ਸੈਂਟਰ ਦਾ, ਹੁਣ ਸੈਂਟਰ ਦੇ ਜੁੰਮੇ ਹੈ, ਚਾਹੇ ਸਾਨੂੰ ਨਾਲ ਰੱਖ ਲਵੇ ਤੇ ਚਾਹੇ ਉਗਰਵਾਦੀ ਤੇ ਅੱਤਵਾਦੀ ਕਹਿ ਕੇ ਵੱਖਰੇ ਕਰ ਦੇਵੇ, ਕੰਮ ਉਹਨਾਂ ਦਾ, ਸਾਡੇ ਜੁੰਮੇ ਦੋਸ਼ ਨਹੀਂ। ਫਿਰ ਨੇਤਾ ਪ੍ਰਤੀ ਆਉਂਦਾ ਵੱਖਰੀ ਕੌਮ ਦੇ ਸੰਬੰਧ 'ਚ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਹੈ। ਅਗਲੀ ਸਿੱਖ ਅੱਤਵਾਦੀ, ਮੈਂ ਉਹਨਾਂ ਲੀਡਰਾਂ ਨੂੰ ਪੁੱਛਿਆ ਸੀ ਜੇ ਸਿੱਖ ਅੱਤਵਾਦੀ ਹੈ ਤੇ ਮੰਨੋ ਸਿੱਖ ਵੱਖਰੀ ਕੌਮ ਹੈ, جے سکھ ہندوؤں کا ایک انگ ہے تو لکھو ہندو اتوادی ہے. جدو گالا کڈنیا مند بھاشا ورتنی ہے ادو پگا والیا کہ جدو اے اپنا حق منگتے ہیں ادو ہی تھی ساڈا انگ ہے. اگر ساڈے وچوں جمے ہے میں بےنتی کراں گا سکھاں وچوں کل دنیا جمی ہے. کسے پنڈت دے کرے کسے سکھ دے کرے کسے مسلمان دے کرے کیسا تے داڑے تو بغیر کوئی نہیں جمدا. جڑے سارے جہو جہے ماتر وچوں جمے ہیں پرمیشر نے جہو جی صورت دتی ہے وہ جی ہمیشہ لئی رکھیے. کوئی شلی رام تے گلی رام نہیں کہنا سارے سردار جی کہیں گے دسو جمیا کون نے کیوں پیدا کیتا قدرت نے. یہ نہ بھلیکیاں وچ نہ پاؤ تے ایک جڑا سارے نوجوان ویران کے دماغ کٹ کٹ کے بھریا جا رہا ہے جی آٹے درخت لون کی طرح ہے تو لون کی گلی جرا کماری جی زیادہ ہو جائے آٹے کھادا نہیں جانا ہوں. یہ فکر نہ کریا کرو اپنے پتا کا حکم ہے سوا لاکھ سے ایک لڑاؤں سب گوبند سنگھ نام کہاؤں وہ سوا لاکھ نہ لڑنے واسطے کیا ہے. ہوں تو بہت دور کی گل ہے تو تھلے جی بیٹھے ہیں تو ساری سنگت بےنتی کروں گا مل کے چلو تو پر میں ادھر بھی بےنتی کی اب پھر کر دوں پر میں اتنے وہ ویر کرو جہے ممی کے پپو نکیر کی فتح کرے بلا رہے ہیں جنہوں نے جائیداد سنسار کا موہ چھڈ دتا جنہوں نے بھنوں کی لوٹی اجت مسوما کا پیتا خون ستگرو گرنتھ صاحب کی کیتی بیادبی یہ حق لین واسطے جڑے ساودھان ہیں وہ میرے برا میرے بزرگ میرا ماتاواں بھن وہ اتنے باہ کھڑیاں کر کے پرم کر جنہوں اجے یہ ہے کہ میں ٹرالی کنکری ویچا وا خربوجے کا پالا وا وہ اپنے چھ مہینے کے وقت کٹ لو تو پھر لکھا لو. اتنے لالچ نہیں کہ بہتر بہتر ہورا ملنگ گیا انگورا کی شراب ملو گی بےحسر سکھ ملیں گے. اتوں کی مرجادا تو ہے جاؤ تو پریم کھیلن کا چاؤ شہر پر تلی گلی میری آؤ یہ راستہ میرا بھی گرو کا راستہ ہے. تو یہ سبھاشنا کے جڑا آیا ان سارے میں ستکار کرنا باقی بھی سنگت کا ستکار کرنا وہ یہو جہاں سبھا بنا واسطے تیار ہوو تو شاستر ضرور لو شاستر بنا نپٹارا نہیں ہونا. سگرا منیا پوچھا سی میں کہ شاستر تیرے کو کیوں تو سنت ہے میں کہ میں خسرے کا پت نہیں ہوں گرو گوبند سنگھ صاحب کا پت میں کولو نہیں کہہ رہا لکھا ہوا واہ پرچو مرد اگمڑا وریان اکیلا واہ واہ گوبند سنگھ آپے گر چیلا وہ ٹیپ ریکارڈ میرے کو پری ہوئی وہ من کے گیا کہ سکھ کوئی بھی ہتھیار رکھے سکھ واسطے ہتھیار رکھنے جائز کہہ کے گیا ٹیپ ریکارڈ میرے کو دس لاکھ کے کٹ سن لو تو ہتھیار رکھ کے کسی مسوم نو مارنا کسی کا گھر لٹنا کسی بھی عزت لٹنی کسی پہ اتیاچار کرنا یہ سکھ واسطے پاپ ہے. پر ہتھیار رکھ کے اپنے دھرم کی راکھی نہ کرنی ادو وا بھی پاپ سکھ واسطے کوئی نہیں. سماپتی تے کو میں باہر کھڑی کرنی چاہوں سنتوں تو پہلے اس پرن واسطے نہیں کچھ ہور پرن ہے. سرکار نے مہاشا پرست نے یہ کہنا شروع کر دیتا کہ جنیا بیٹھے سارے اتوادی ہے تو میں تمہیں کچھ بنا بھی لوا جہرا امرت چکتا تو چکا بانی پڑھتا تو پڑھا نشے چڑھتا تو چڑا سارا ایک سا چل کے اکٹھے ہو کے ترن کی پریرنا کرتا جہاں ہندو سکھ ایکتا واسطے کہنا کٹھے رہو جہاں مسلمان کہنا پکے بنو سکھ پکے بنو تو اس کا ستکار کرو کیسری نشان صاحب کے تھلے کٹھے ہوو پنچ بھی ڈٹ کے حمایت کرو ستگرو کے تخت نال تے دربار نال جڑو انہاں پرچار کرنے والے لوگوں نو اس گورنمنٹ کے مہاشا پرست نے یہ کہنا شروع کر دیتا ہے کہ اے سارے اتوادی ہے. خاص کر کے میں انہوں نے خطاب وڈا دیتا ہے کہ نیتا اتوادیاں دا میں پکا اتوادی ہاں پر ہاں یہو جہا جہو جہ تمہوں لکھن دسے ہے جی تو تھی بھی یہو جہ اتوادی بننے کو تیار ہیں پھر باہر کھڑی کرے تو میں جکارا چڈوں جو جکارا چڈوں پہلے نہیں جب جکارا چڈا گا پہلے یہ سن لو بھی بننا کہہو جہ ہے جہاں گرو کا سکھ ہے شہیدان کا حق لینا چاہتا ہے مرد سواس تک پنچ کا ہمیشی رہتا ہے چکا مرد خلاف کرتے اس لیے بھی شان صاحب تھلے رہے گا حکمنامے کی پالنا کرے گا نالے بھی ہے حکمنامے کی پالنا اتوں آرمب ہوا سی تیاں بھنوں کی لٹی جیسے مسلمان کا پیتا خون اور حق لینا چاہوان ہے جہاں یہ اتوادی ہے وہ واسطے میں کہاں گا جہاں چرخے سے بکری کا سکھ ہے راہ کا سوامی نرکاریاں کا سکھ ہے بلکہ نہیں ہونا پر جو روپ بتا کے آئے تو سن لو ان کا جہاں سکھ ہے جنگ نو سندور پکن والے پپل پانی پاؤن کا سکھ ہے وہ پلیخ چاہ خریدنا کرو جہاں گرو کا سکھ ہے سکھانا پوت ہے تے حق لینا چاہوان ہے وہ ضرور بنا کڑی کرے تو بنو گے اتوادی تے مڑ کے مکرا نہیں جانے سے پر کتا معاف نہیں ہونا بولے سو نہار تو ایسی بےنتی کرتا ہوا جتنے ورکر اج فرم کرنے واسطے آئے ہیں میں اپنے والوں تو سارے کا بہت بہت دھنواد کرنا ہے سنت بابا ہرچند سنگھ جی لونگوال جی نے ایک دن حکم کیا سی سٹیج سے کہندے جرنیل سنگھ پتہ نہیں کی گل ہو گئی ہے تو نعرہ نہیں لوگ ہونا بھی دتیا باز نہیں رہنا پرمسر دتیا باز نہیں رہنا شاید ان کھنگ سنگ زیادہ وہ کلیرا نہ کافی دن سنتوں پتا سی کہندے شاید کھنگ ہو گئی ہے زیادہ تو نہیں کھنگ نہیں زیادہ ہوئی ٹھنڈ زیادہ ہوئی ہے تو سنگا نے کیا شریر اجازت نہیں سی دا پر بول جہا نکلے گا قبول کر لو تو نعرہ تھی لا لو جس ویلے ہندو سماج دیا ٹوپیاں چوٹیاں جنیو لے کے نرنگے بھی پہن کے ٹک رہے سی اس ویلے متھرا کرار ناتھ بدری نارائن سے ویشنو دیوی سے کمکھیا دیوی سے شیلنگ کو جا کے ارداساں کیتیاں کسی نے پکار نہیں سنی اس ویلے کہ اکاسی کتھی آ اتہاسا مطابق شیو جی کہ کتھی آئی وہ لے کے میرے چو جی پریتم دھرم کی چادر کے پاس آنندپور صاحب کشمیری پنڈت پہنچے ہے اتنے انہوں نے پہنچ کے ارداس کی منہ چکا لیا چھاتی کے ٹھنڈے ہنکے ہے دلہن سے سکری ہے باستر فتے ہے چھتر ٹوٹے ہیں سر سے کلے چاج کا دپٹا نہیں ہدوانے ورگے سر کھڈے ہے آ کے گرو کے پاس کہ چو جی پریتم کرپا کرو تصا پہلے سروپ بانی چاری ہے جو سر لاوا سنس لاوا یہ گرد سوامی سنتا کرپا کر کے اسی مظلوم ہے ساری لاج رکھو ساری بانہ پکڑ لو کسی سیانے نے گرو کے پرسائیں کیا ہے چت چرن کمل کا آسرا چت چرن کمل سنگ جوڑی ہے من لو کیا بریائیاں گرساب کی یہ من ہوڑی ہے باہیں جنہوں نے پکڑی سر دیجیے کہ باہیں نہ چھوڑی ہے گر تیگ بہادر بولیا تر پی ہے دھرم نہ چھوڑی ہے اس چوٹی پریت نے باہ پکڑی ہے جی بھوکے نو روٹی مل جائے پیاسے نو پانی تے کوئی موت دے منہ تے شیر دے منہ چوتے آگ چو نکل جاوے جنی خوشی اس نو ہوندی ہے اور کشمیری پنٹ نو ای خوشی لے کے دلی نو چل رہے ہیں چوٹی پریتم نے کمر کسا کیتا تے دلی نو چانا کیتا راہ وچ دنیا نو تار دے آزادی دے کول پہنچ کے بھاونا پوری کر کے چوجی پریتم دلی پہنچے نرنگے کے نام سوال جواب ہوئے ہیں اتنے ستگرو گریب نواز جی نے شہید کرنیا کاشت کری بھائی متی داس نہا کہ تماکو پی لا کچھ شراب شراب پی لا تماکو چب لا ایک بنا کہہ میں گرو کا سکھ نہیں تینوں میں اپنی لڑکی کا دورہ دے دیا گا بھائی متی داس نے جتی بھی لوک نال نرنگے کی لڑکی کے گولہ میں ٹکرا ہوا جو اس ویلے اتر دتا ہے ستگرو کے پاس گیا بھائی متی داس مہاراج نے پوچھا سنا سوریا کی حال ہے کہنے لگا جی کرتا ہے پرچا بڑا کرڑا ہے 99% نمبر نہیں لینا چاہتا 100 بتا 100 چاہتا ہے کرپا کرو میرے تو سکھی چو پاس ہونا گرو گھر چو سب تو پہلی شہیدی پنجویں پاتشاہ دی ہے سکھان چو ترم واسطے میری شہیدی ہونے لگی ہے کرپا کرو میں نبھ جانا آن والی پیڑھی اتوں راستہ لے کے جی قربانی جا کے تیار ہو سکے جو ستگرو تیگ بہادر صاحب جی نے بھائی متی داس نے چاندنی چوک پنجرے چ بیٹھ کے دھرم کی راکھی واسطے اپدیش دتا ہے گالا تا یاد سنگھ کا پر جنہیں بولیا جائے تھی ذرا گج کے بولو بھائی متی داس نے چاندنی چوک پنجرے چ بیٹھ کے ستگرو تیگ بہادر صاحب اپنے چارن دھرم واسطے کی کہہ رہے ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਜਿੱਤਿਆਂ ਬਾਜ ਨਹੀਂ ਰਹਿਣਾ ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਜਿੱਤਿਆਂ ਬਾਜ ਨਹੀਂ ਰਹਿਣਾ ਕਰੋ ਭਾਈ ਕਿੰਨੇ ਗਿਣਤੀ ਚ ਬੋਲਦੇ ਤੂੰ ਤੂੰ ਕਰਨ ਕੀ ਗੱਲ ਕਿਸੇ ਲੀਡਰ ਦਾ ਕਿਸੇ ਸਾਹ ਦਾ ਜਕਾਰਾ ਲਾਉਣ ਵਾਲੇ ਗੂੰਜਾ ਪਾ ਦੇਣੇ ਧਰਮ ਦੀ ਗੱਲ ਹੈ ਸਾਹ ਤਾਂ ਨੀ ਗਿਆ ਤਾਂ ਗਰਮੀ ਤਾਂ ਨੀ ਆ ਗਈ ਗੱਜ ਕੇ ਬੋਲਿਆ ਕਰੋ ਇੱਥੇ ਮੀਸਾ ਨੀ ਲੱਗਦੀ ਕਿ ਗੁਰੂ ਦੇ ਦਰਬਾਰ ਚ ਉਹ ਉੱਥੇ ਗਾਂਧੀ ਦੇ ਦਰਬਾਰ ਚ ਲੱਗਦੀ ਹਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਮੀਸਾ ਟੁੱਟਦੀ ਆ ਬੋਂਜਾ ਬੋਂਜਾ ਦੀ ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਜਿੱਤਿਆਂ ਬਾਜ ਨਹੀਂ ਰਹਿਣਾ ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਜਿੱਤਿਆਂ ਬਾਜ ਨਹੀਂ ਰਹਿਣਾ ਖਾਲਸਾ ਜੀ ਇਹ ਨਾਰਾ ਲਾਇਆ ਸੀ ਅੱਜ ਉਹ ਸਮਾਂ ਫੇਰ ਹੈ ਭਾਈ ਮਤੀ ਦਾਸ ਨੇ ਕਿਹਾ ਸੀ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਪਰ ਅਫਸੋਸ ਹੈ ਸਾਰੇ ਨੇ ਕੁਝ ਲੋਕ ਕੁਰਸੀ ਦੇ ਲਾਲਚੀ ਇਹ ਕਹਿੰਦੇ ਹੈ ਧਰਮ ਜਾਵੇ ਤਾਂ ਜਾਵੇ ਸਾਡੀ ਕੁਰਸੀ ਕਿਤੇ ਨਾ ਜਾਵੇ ਤੇ ਨੌਜਵਾਨ ਪੀੜ੍ਹੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਉਹ ਕਿਹਦੇ ਲਿਆਉਣੀ ਹੈ ਮੈਂ ਨੌਜਵਾਨ ਦਾੜੀ ਕੱਟੇ ਵੀਰਾਂ ਨੂੰ ਕਹਾਂਗਾ ਅੱਜ ਇੱਥੇ ਆਇਆ ਫਰਮ ਕਰੋ ਕਿ ਦਾੜੀ ਰੱਖਾਂਗੇ ਨਸ਼ੇ ਛੱਡਾਂਗੇ ਅੰਮ੍ਰਿਤ ਛੱਡਾਂਗੇ ਤੇ ਜੇ ਦਾੜੀ ਲੱਗਦੀ ਹੈ ਭਾਰੀ ਤੇ ਇੱਥੇ ਅਰਦਾਸ ਬੜੀ ਛੇਤੀ ਪੂਰੀ ਹੁੰਦੀ ਹੈ ਇੱਥੇ ਅਰਦਾਸ ਕਰੋ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਆ ਸਾਨੂੰ ਮਰਦ ਬਣਾਇਆ ਤੇ ਸਿੱਖਾਂ ਦੇ ਘਰੇ ਜਨਮ ਦਿੱਤਾ ਪਰ ਸਾਨੂੰ ਇਹ ਸਿੱਖੀ ਤੇ ਮਰਦ ਪੁਣਾ ਚੰਗਾ ਨਹੀਂ ਲੱਗਦਾ ਕਿਰਪਾ ਕਰਕੇ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ ਤੇ ਵਟਾਂਦਰਾ ਕਰ ਲਓ ਕਈ ਕਹਿੰਦੇ ਕਿ ਤੂੰ ਬੀਬੀਆਂ ਨੂੰ ਮਾੜਾ ਗਿਣਦਾ ਮਾੜਾ ਨਹੀਂ ਇਹ ਸ਼ਰਮ ਦੇਣ ਵਾਲੀ ਗੱਲ ਹੈ ਮਾੜਾ ਨਹੀਂ ਤੇ ਕਈ ਇਹ ਵੀ ਇਤਰਾਜ਼ ਕਰਦੀਆਂ ਸਾਡੀਆਂ ਭੈਣਾਂ ਸੰਤ ਜੀ ਪੰਜਾਂ ਪਿਆਰਾਂ ਦਾ ਪ੍ਰਸ਼ਾਦ ਨਹੀਂ ਸਾਨੂੰ ਦਿੰਦੇ ਸਾਨੂੰ ਪੰਜਾਂ ਪਿਆਰਾਂ ਚ ਨਹੀਂ ਲਾਉਂਦੇ ਮੈਂ ਮਾਈਆਂ ਨੂੰ ਵੀ ਬੇਨਤੀ ਕਰਾਂਗਾ ਮਾਈਓ ਤੁਹਾਡੇ ਨਾਲ ਕਿਸੇ ਸਿੱਖ ਦਾ ਈਰਖਾ ਨਹੀਂ ਕਿਸੇ ਦਾ ਕੋਈ ਵਿਤਕਰਾ ਨਹੀਂ ਪਰ ਇਹ ਕਮਜ਼ੋਰੀ ਤੁਹਾਡੀ ਹੈ ਮੇਰੇ ਵੱਸ ਦੀ ਗੱਲ ਨਹੀਂ ਜਿਸ ਵੇਲੇ ਚੌਧਰੀ ਪ੍ਰੀਤ ਨੇ 1756 ਸਿਰ ਮੰਗੇ ਸੀ ਇਹ ਨਹੀਂ ਸੀ ਕਿਹਾ ਸਿੱਖ ਦਾ ਸਿਰ ਚਾਹੀਦਾ ਮਰਦ ਦਾ ਜਾਂ ਜਨਾਨੀ ਦਾ ਇਹ ਕਿਹਾ ਸੀ ਇੱਕ ਸਿਰ ਚਾਹੀਦਾ ਉਸ ਵੇਲੇ 80,000 ਦੇ ਕੱਠ ਵਿੱਚੋਂ ਕਿਸੇ ਮਾਈ ਨੇ ਉੱਠ ਕੇ ਸਿਰ ਕਿਰਪਾਨ ਨਾਲ ਨਹੀਂ ਵਢਵਾਇਆ ਤੇ ਜਿਹਨੇ ਸਿਰ ਵਢਵਾਇਆ ਪ੍ਰਸ਼ਾਦ ਉਸ ਨੂੰ ਮੈਂ ਦੂਜਿਆਂ ਨੂੰ ਕਿੱਥੇ ਮਿਲੇ ਇਸ ਵਾਸਤੇ ਸਾਡੇ ਮਨ ਚ ਪਵਿੱਤਰ ਹੈ ਨਹੀਂ ਪਰ ਜੇ ਕੋਈ ਕਰਦਾ ਉਹਨਾਂ ਦੀ ਮਰਜ਼ੀ ਇਸ ਵੇਲੇ ਜਿਕਾਰੇ ਤਾਂ ਛੱਡ ਤੇ ਮਾਈਆਂ ਦਾ ਨਾਂ ਲੈ ਕੇ ਪਰ ਇਸ ਮੋਰਚੇ ਚ ਹਿੱਸਾ ਮਾਈਆਂ ਦਾ ਆਪਣੇ ਨਾਲ ਘੱਟ ਨੀਗਾ ਤੇ ਬਾਕੀ ਠੀਕ ਹੈ ਮਾਈਆਂ ਦਾ ਦੋਸ਼ ਹੈ ਸੰਤ ਜੰਮੇ ਭਗਤ ਜੰਮੇ ਕੋਈ ਗੁਰੂ ਦਾ ਨਾਂ ਲੈ ਕੇ ਜੰਮੇ ਕੋਈ ਅਵਤਾਰ ਜੰਮੇ ਇਹਨਾਂ ਚ ਜੰਮਦੇ ਹੈ ਖਿਆਲ ਵੀ ਕਰਿਆ ਕਰੋ ਕੁਝ ਤੇ ਇਕੱਠੇ ਰਹੋ ਜੇ ਬੋਲਦੇ ਤੋਂ ਮੇਰੇ ਤੋਂ ਕੋਈ ਕੌੜਾ ਸ਼ਬਦ ਵਰਤਿਆ ਗਿਆ ਹੋਵੇ ਸਾਰ ਸੰਗਤ ਦੇ ਦਰ ਦਾ ਨਿਮਾਣਾ ਸਿਰ ਚ ਜਾਣ ਕੇ ਅਨਪੜ੍ਹ ਤੇ ਭੁੱਲ ਸਮਝ ਕੇ ਸਾਰੀ ਸੰਗਤ ਮੁਆਫ਼ੀ ਦਿਓ ਤੇ ਦੁਬਾਰਾ ਸਮਾਪਤੀ ਵਿੱਚ ਫੇਰ ਬੇਨਤੀ ਕਰਦਾ ਅੰਮ੍ਰਿਤ ਛੱਕ ਕੇ ਤਿਆਰ ਪ੍ਰਕਾਰ ਹੋ ਜਾਓ ਤੇ ਸ਼ਸਤਰ ਲਵੋ ਜੋ ਹੁਕਮ ਸੰਤ ਦਾ ਮਿਲੇਗਾ ਉਹਨੂੰ ਮੰਨੋ ਤੇ ਗੁਲਾਮੀ ਗੌਰਵ ਲਾਉਣ ਵਾਸਤੇ ਤਤਪਰ ਜ਼ਰੂਰ ਰਹੋ ਜਿਹੜੇ ਪੁੱਛਦੇ ਵੀ ਤੇਰੇ ਮਨ ਵਿੱਚ ਕੀ ਹੈ ਇਹ ਗੁਰੂ ਸਾਹਿਬ ਜਾਣਦੇ ਜਾਂ ਸਮਾਂ ਦੇ ਰਸਤੇ ਪਤਾ ਲੱਗ ਜਾਏਗਾ ਚੱਲਣਾ ਆਪਾਂ ਸਾਰੇ ਰਲ ਕੇ ਵੀ ਸ਼ੰਕਰ ਅਸ਼ਕਾਰ ਨਾ ਹੋਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ
ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬੋਲੇ ਸੋ ਨਿਹਾਲ
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਹੋ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਧਰਮ ਯੁੱਧ ਮੋਰਚ ਦੇ ਸੰਬੰਧ ਵਿੱਚ ਆਪ ਜੀ ਨੇ ਸਟੇਜ ਉੱਪਰੋਂ ਬੋਲਣ ਵਾਲੇ ਬੁਲਾਰੇ ਦੇ ਪਾਸੋਂ ਕੁਝ ਵਿਚਾਰ ਸੁਣੇ ਹਨ ਕਾਫੀ ਸਮੇਂ ਤੋਂ ਲੈ ਕੇ ਮੋਰਚਾ ਜੋ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਪ੍ਰਾਰੰਭ ਹੋਇਆ ਹੈ ਬੇਅੰਤ ਗ੍ਰਿਫਤਾਰੀਆਂ ਅਤੇ ਸ਼ਹੀਦੀਆਂ ਹੋ ਚੁੱਕੀਆਂ ਹਨ ਪਾਪਾ ਸਾਰੇ ਹੀ ਜਦੋਂ ਸਟੇਜ ਤੋਂ ਬੋਲਦੇ ਹਾਂ ਹਰ ਇੱਕ ਦੀ ਆਪਣੀ ਆਵਾਜ਼ ਹੈ ਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਸਰਕਾਰ ਜ਼ਿੰਮੇਵਾਰ ਹੋਵੇਗੀ ਪਰ ਆਪਾਂ ਨੂੰ 10 ਮਹੀਨੇ ਕਹਿੰਦੇ ਹੋ ਗਏ ਹਨ ਜਿਸ ਸਰਕਾਰ ਦੇ ਕੋਈ ਕਾਨੀ ਨਹੀਂ ਜਿਸ ਸਰਕਾਰ ਦਾ ਕੋਈ ਦਿਮਾਗ ਨਹੀਂ ਉਸ ਨੂੰ ਕਹਿਣ ਨਾਲੋਂ ਸਮਝਾਉਣ ਵਾਸਤੇ ਕੁਝ ਕਰਨਾ ਪਵੇਗਾ ਭਾਵੇਂ ਮਨ ਵਿਚ ਕਾਫ਼ੀ ਤਮੰਨਾ ਸੀ ਕਿ ਅੱਜ ਜ਼ਿਆਦਾ ਬੋਲਿਆ ਜਾਵੇ ਪਰ ਇੱਕ ਐਸੀ ਘਟਨਾ ਵਾਪਰੀ ਹੈ ਜਿਸ ਨੂੰ ਮੁੱਖ ਰੱਖ ਕੇ ਮੈਂ ਸਮਝਦਾ ਹਾਂ ਕਿ ਫਤਿਹ ਤੋਂ ਵੱਧ ਸਟੇਜ 'ਤੇ ਬੋਲਣਾ ਜਦੋਂ ਤੱਕ ਉਹ ਹੱਕ ਪ੍ਰਾਪਤ ਨਹੀਂ ਹੁੰਦਾ ਯੋਗ ਨਹੀਂ ਹੋਵੇਗਾ ਮੈਂ ਆਪਣੇ ਵੱਲੋਂ ਜਥੇਦਾਰ ਲਹਿਣਾ ਸਿੰਘ ਜੀ ਤੋੜ ਸਵਰਗ ਵਾਸੀ ਗੁਰਮੁਖ ਪਿਆਰੇ ਜਥੇਦਾਰ ਮੋਹਨ ਸਿੰਘ ਜੀ ਤੋੜ ਦੇ ਸਪੁੱਤਰ ਉਹਨਾਂ ਨੂੰ ਅਤੇ ਬਾਕੀ ਸਾਰੇ ਜਾਣ ਵਾਲੇ ਜਥਿਆਂ ਨੂੰ ਵਿਸ਼ੇਸ਼ ਤੌਰ 'ਤੇ ਸ਼ਹਿਰ ਨਿਵਾਸੀਆਂ ਨੂੰ ਕਿਉਂਕਿ ਮੈਕੇ ਤੌਰ 'ਤੇ ਤਾਂ ਹਮੇਸ਼ਾ ਹੀ ਪੰਥ ਦੇ ਵਿੱਚ ਤੁਸੀਂ ਹਿੱਸਾ ਪਾਉਂਦੇ ਹੋ ਸਾਰੀਆਂ ਸੇਵਾਵਾਂ ਕਰਦੇ ਹੋ ਪਰ ਅੱਜ ਵਿਸ਼ੇਸ਼ ਤੌਰ 'ਤੇ ਸਰੀਰਕ ਤੌਰ 'ਤੇ ਵੀ ਜੇਲ੍ਹ ਜਾਣ ਵਾਸਤੇ ਸ਼ਹਿਰ ਨਿਵਾਸੀਆਂ ਨੇ ਬਹੁਤ ਵੱਡਾ ਭਾਰੀ ਹਿੱਸਾ ਪਾਇਆ ਹੈ ਵੱਖਰੇ ਵੱਖਰੇ ਜਥੇਦਾਰਾਂ ਦੇ ਨਾਂ ਲੈਣ 'ਤੇ ਟਾਈਮ ਲੱਗੇਗਾ ਮੈਂ ਸਮੁੱਚੇ ਤੌਰ 'ਤੇ ਆਪਣੇ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਬਹੁਤ ਰਿਣੀ ਹਾਂ ਅਤੇ ਧੰਨਵਾਦੀ ਹਾਂ ਇਹ ਜਿਹੜੀ ਘਟਨਾ ਹੈ 1984 ਵਾਲੇ ਦਿਨ ਵਾਪਰੀ ਹੈ ਹਵਾਲਦਾਰ ਬਲਕਾਰ ਸਿੰਘ ਅਤੇ ਹਵਾਲਦਾਰ ਮਹਿੰਦਰ ਸਿੰਘ ਥਾਣੇਦਾਰ ਸਰਦੂਲ ਸਿੰਘ ਨਾ ਇਹਨਾਂ ਦੇ ਪਤਾ ਨਹੀਂ ਕਿਸ ਤਰੀਕੇ ਨਾਲ ਸਿੰਘ ਰੱਖੇ ਗਏ ਹੈ ਇਹਨਾਂ ਤਿੰਨਾਂ ਮਨੁੱਖਾਂ ਨੇ ਜੋ ਅਤਿਆਚਾਰ ਕੀਤਾ ਉਹ ਸਟੇਜ 'ਤੇ ਦੱਸਣ ਲੱਗਿਆ ਬਹੁਤ ਭਾਰੀ ਸ਼ਰਮ ਆਉਂਦੀ ਅਤੇ ਦਿਲ ਦੁਖਿਆ ਹੈ ਮੈਂ ਆਪਣੀ ਸਪੀਚ ਇੱਥੇ ਸਮਾਪਤ ਕਰਦਾ ਹੋਇਆ ਸਤਿਕਾਰ ਜੋ ਗੁਰਮੁਖ ਪਿਆਰੇ ਡਿਕਟੇਟਰ ਸਾਹਿਬਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਪਾਸੇ ਭਾਵੇਂ ਆਪਣਾ ਸਾਰਿਆਂ ਦਾ ਫਰਜ਼ ਹੈ ਪਰ ਤੁਹਾਡਾ ਪ੍ਰਮੁੱਖ ਹੋਣ ਦੇ ਨਾਤੇ ਸਾਰਿਆਂ ਤੋਂ ਵਿਸ਼ੇਸ਼ ਫਰਜ਼ ਬਣ ਹੁੰਦਾ ਹੈ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਬਹੁਤ ਗੰਭੀਰਤਾ ਨਾਲ ਇਸ ਪਾਸੇ ਸੋਚਣਾ ਪਵੇਗਾ ਕਿ ਅਸੀਂ ਹੁਣ ਕੀ ਕਰਨਾ ਭਾਈ ਹਰਬੰਸ ਸਿੰਘ ਜੀ ਦੀ ਲੜਕੀ 11.5 ਸਾਲ ਦੀ ਇਹਨਾਂ ਤਿੰਨਾਂ ਮਨੁੱਖਾਂ ਨੇ ਜੋ ਉਹਦੀ ਦੁਰਦਸ਼ਾ ਥਾਣੇ 'ਚ ਲਿਜਾ ਕੇ ਕੀਤੀ ਹੈ ਉਹ ਮੇਰੇ ਕਹਿਣ ਤੋਂ ਤੁਸੀਂ ਸਮਝ ਗਏ ਹੋਵੋਗੇ ਬਹੁਤ ਭਾਰੀ ਕੁਕਰਮ ਕੀਤਾ ਹੈ ਅਤੇ ਉਸਦੀ ਇੱਜ਼ਤ ਲੁੱਟਣ ਤੋਂ ਪਿੱਛੋਂ ਵੀ ਉਹ ਲੜਕੀ ਮਾਪਿਆਂ ਨੂੰ ਨਹੀਂ ਦਿੱਤੀ ਉਸਦੇ ਪਿਤਾ ਨੂੰ ਪਕੜ ਕੇ 5 ਦਿਨ ਥਾਣੇ 'ਚ ਲਿਜਾ ਕੇ ਕੁੱਟਿਆ ਅਤੇ 5 ਦਿਨਾਂ ਪਿੱਛੋਂ ਛੱਡ ਕੇ ਕਿਹਾ ਕਿ ਜੇ ਤੂੰ ਰਿਪੋਰਟ ਅੰਮ੍ਰਿਤਸਰ ਪਹੁੰਚਾਈ ਸਮੇਤ ਤੇਰੀ ਲੜਕੀ ਦੇ ਤੈਨੂੰ ਪਾਰ ਬੁਲਾਇਆ ਜਾਵੇਗਾ ਪਰ ਜਿਸ ਇਨਸਾਨ ਦੀ ਇੱਜ਼ਤ ਲੁੱਟੀ ਜਾਵੇ ਉਸ ਵਾਸਤੇ ਇਹਨੂੰ ਮਰ ਜਾਣਾ ਚੰਗਾ ਹੋਇਆ ਕਰਦਾ ਅੱਜ ਉਹ ਬੀਬੀ ਦਾ ਪਿਤਾ ਭਾਈ ਹਰਬੰਸ ਸਿੰਘ ਅਤੇ ਉਹ ਲੜਕੀ ਦਾ ਮਾਮਾ ਸੁਰਜਿੰਦਰ ਸਿੰਘ ਦੇ ਪਾਸ ਜਾ ਰਹੇ ਸੀ ਰਸਤੇ ਵਿੱਚ ਕਿਸੇ ਕਾਰਨ ਕਰਕੇ ਉਹ ਲੜਕੀ ਦਾ ਪਿਤਾ ਤਾਂ ਉਤਰ ਗਿਆ ਥੋੜ੍ਹੀ ਰੁੱਤ 'ਤੇ ਅੱਗੇ ਜਾਂਦਿਆਂ ਸਕੂਟਰ ਨੂੰ ਰੋਕ ਕੇ ਉਹ ਲੜਕੀ ਦੇ ਮਾਮੇ ਨੂੰ ਲਾਹ ਕੇ ਅਤੇ ਪੁਲਿਸ ਲੈ ਗਈ ਹੈ ਪਤਾ ਨਹੀਂ ਉਸਨੂੰ ਮਾਰੇ ਜਾਂ ਛੱਡੇ ਤਾਂ ਸਤਿਗੁਰੂ ਜਾਣਦਾ ਕਰਤਾਰਪੁਰ ਦੇ ਥਾਣੇ ਦੀ ਗੱਲ ਹੈ ਸੋ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਸ਼ਾਂਤੀ ਜ਼ਰੂਰ ਰੱਖਣੀ ਹੈ ਪਰ ਮੈਂ ਸਮਝਦਾ ਹਾਂ ਕਿ ਜਿੱਥੇ ਲੜਕੀਆਂ ਨੰਗੀਆਂ ਕਰਕੇ ਅਤੇ ਬੇਪੱਤ ਹੋ ਰਹੀ ਹੈ ਉੱਥੇ ਕੁਝ ਨਾ ਕੁਝ ਸੋਚਣ ਵਾਸਤੇ ਜ਼ਰੂਰ ਆਪਾਂ ਨੂੰ ਮਜਬੂਰ ਹੋਣਾ ਪਵੇਗਾ ਅਤੇ ਜਿੰਨਾ ਇਹਨਾਂ ਤਿੰਨਾਂ ਬੰਦਿਆਂ ਨੇ ਇਹ ਪੱਤ ਲੁੱਟੀ ਹੈ ਉਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਵੱਲ ਧਿਆਨ ਰੱਖਣਾ ਚਾਹੀਦਾ ਹੈ ਇਦੋਂ ਵੱਧ ਮੈਂ ਸਟੇਜ 'ਤੇ ਕੁਝ ਕਹਿੰਦਾ ਨਹੀਂ ਅਤੇ ਜਿਸ ਪਰਿਵਾਰ ਦੀ ਇੱਜ਼ਤ ਲੁੱਟੀ ਹੈ ਉਹਨਾਂ ਪ੍ਰਤੀ ਇਹੀ ਬੇਨਤੀ ਕਰਾਂਗਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਉਸ ਪਰਿਵਾਰ ਨੂੰ ਆਪਣੀ ਲੜਕੀ ਦੀ ਲੁੱਟੀ ਹੋਈ ਇੱਜ਼ਤ ਦਾ ਹੱਕ ਲੈਣ ਦਾ ਬਲ ਬਖਸ਼ਣ ਇਦੋਂ ਵੱਧ ਕੁਝ ਨਹੀਂ ਕਹਾਂਗਾ ਸਤਿਗੁਰੂ ਕਿਰਪਾ ਕਰਕੇ ਸਾਰੀ ਸੰਗਤ ਨੂੰ ਸਾਨੂੰ ਸਮਰੱਥ ਬਖਸ਼ਣ ਜਿਸ ਕਰਕੇ ਅਸੀਂ ਹੱਕ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ।
ਬਾਬਾ ਹਰਚਰਨ ਸਿੰਘ ਜੀ ਲੌਂਗੋਵਾਲ ਦਿੱਤੇ ਸਤਿਕਾਰ ਸਹਿਤ ਅਤੇ ਨਿਮਰਤਾ ਸਹਿਤ ਬੇਨਤੀ ਕਰ ਰਹੇ ਹਾਂ, ਸ੍ਰੀਮਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੇਵਾ ਵਿਚ ਕਿ ਉਹ ਮੌਜੂਦਾ ਪੰਥਕ ਹਾਲਾਤ ਤੇ ਚਾਨਣਾ ਪਾਉਣ ਅਤੇ ਜਾਣ ਵਾਲੇ ਜਥਿਆਂ ਨੂੰ ਸਮੁੱਚੇ ਰੂਪ ਵਿਚ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦੇਣ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿਚ ਸੜ ਕੇ ਸਟੇਜ ਉਪਰੋਂ ਬੋਲਣ ਵਾਲੇ ਬੁਲਾਰੇ ਦੇ ਪਾਸੋਂ ਪਵਿੱਤਰ ਵਿਚਾਰ ਸੁਣੇ ਹਨ। ਜਥੇ ਦੀ ਇਕੱਤਰਤਾ ਅਤੇ ਨੌਜਵਾਨ ਵੀਰਾਂ ਵਿਚ ਬੜਾ ਭਾਰੀ ਉਤਸ਼ਾਹ ਅਤੇ ਮਾਈਆਂ ਬੀਬੀਆਂ ਕੁਰਬਾਨੀ ਦੇਣ ਵਾਸਤੇ ਉਤਸ਼ਾਹਤ ਹੈ, ਸਤਿਗੁਰੂ ਦੀ ਹਾਜ਼ਰੀ ਭਰਦੀਆਂ ਹੋਈਆਂ ਅਤੇ ਜੈਕਾਰਿਆਂ ਦੀ ਗੂੰਜ ਸੁਣ ਕਰਕੇ ਮਨ ਵਿਚ ਬੜੀ ਭਾਰੀ ਪ੍ਰਸੰਨਤਾ ਵੀ ਹੈ ਅਤੇ ਨਾਲ ਨਾਲ ਬਹੁਤ ਭਾਰੀ ਦੁੱਖ ਵੀ ਹੈ। ਪ੍ਰਸੰਨਤਾ ਤਾਂ ਹੈ ਸੰਗਤ ਦੀ ਇਕੱਤਰਤਾ ਅਤੇ ਉਤਸ਼ਾਹ ਨੂੰ ਵੇਖ ਕੇ, ਦੁੱਖ ਇਸ ਗੱਲ ਦਾ ਹੈ ਕਿ ਜਿਸ ਸਥਾਨ ਤੇ ਅੱਜ ਆਪਾਂ ਬੈਠੇ ਹਾਂ ਇਸ ਸਥਾਨ ਨੂੰ ਇੱਕ ਆਪਾਂ ਖੇਡਣ ਵਾਲੀ ਗਰਾਊਂਡ ਸਮਝ